ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਚੇਤੀ ਮਹਿਲਾ ਪਹਿਲਾ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਮਾਰੇ ਲੂਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨ। ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬਿਖ ਮਕਨਾ। ਰਹਾਓ ਉਸਾਰ ਮੜੋਲੀ ਰਾਖੇ ਦੁਆਰਾ, ਭੀਤਰ ਬੈਠੀ ਸਾ ਤਨਾ। ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਨ, ਅਵਰ ਲੁਟੇਨ ਸੋ ਪੰਚ ਜਨਾ। ਢਾਹੇ ਮੜੋਲੀ ਲੂਟਿਆ ਦਿਓਰਾ, ਸਾਧਨ ਪਕੜੀ ਏਕ ਜਨਾ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ। ਕਾਮਣ ਲੋੜੈ ਸੋਨਾ ਰੁਪਾ, ਮਿੱਤਰ ਲੁੜੇਨ ਸੋ ਖਾ ਦਾਤਾ। ਨਾਨਕ ਪਾਪ ਕਰੇ ਨਿਤ ਕਾਰਨ, ਤਿੰਨ ਕਾਰਨ ਜਾਤੀ ਜਮ ਪੁਰ ਬਧਾਤਾ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ।
ਗੌੜੀ ਚੇਤੀ ਮਹਿਲਾ ਪਹਿਲਾ। ਗੌੜੀ ਚੇਤੀ ਦੱਸਦੇ ਹਨ ਚੱਲੇ ਕਿ ਇਹ ਦੋ ਰਾਗਾਂ ਨਾਮ ਹੈ, ਗੌੜੀ ਰਾਗ ਔਰ ਚੇਤੀ ਰਾਗ ਦਾ। ਦੋ ਰਾਗ ਮਿਲਾ ਕੇ ਗਾਉਣੇ ਰਾਗੀ ਜਿਨ੍ਹਾਂ ਲਈ ਗੌੜੀ ਚੇਤੀ ਮਹਿਲਾ ਪਹਿਲਾ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਇਹ ਜਿਹੜੇ ਸਵਾਲ ਪੁੱਛੀ ਹੈ, ਅਵਰ ਅਵਰ ਕਿਹਨਾਂ ਨੂੰ ਕਹੀਦਾ? ਜੋ ਆਪਣੇ ਨਾ ਹੋਣ, ਜੋ ਆਪਣੇ ਨਹੀਂ ਨੇ, ਉਹ ਪਰਾਏ ਨੇ, ਉਹ ਦੁਸ਼ਮਣ ਨੇ, ਉਹ ਦੋਖੀ ਨੇ। ਅਵਰ ਦੂਸਰੇ, ਦੂਸਰੇ ਨੇ ਸਾਡੇ ਦੋਖੀ, ਦੂਸਰੇ ਨੇ ਸਾਡੇ ਦੁਸ਼ਮਣ। ਕਿਹੜੇ ਦੂਸਰੇ ਦੁਸ਼ਮਣ? ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਕਹਿੰਦੇ ਨੇ ਇਹ ਨੇ ਪੰਜ। ਅਵਰ ਪੰਜ ਦੁਸ਼ਮਣ, ਪੰਜ ਅਵਰ ਪੰਚ ਦੁਸ਼ਮਣ ਨੇ ਮੇਰੇ ਪੰਜ। ਹਮ ਏਕ ਜਨਾ, ਉਹਨਾਂ ਪੰਜਾਂ ਸਾਹਮਣੇ ਮੈਂ ਇਕੱਲਾ। ਅਵਰ ਪੰਚ ਹਮ ਏਕ ਜਨਾ, ਕਹਿੰਦੇ ਨੇ ਦੁਸ਼ਮਣ ਦਾ ਇੱਕ ਦਾ ਮੁਕਾਬਲਾ ਕਰਨਾ ਔਖਾ ਹੁੰਦਾ, ਦੁਸ਼ਮਣ ਤੇ ਦੁਸ਼ਮਣ ਇਹ ਤੇ ਪੰਜ ਨੇ, ਤੇ ਮੈਂ ਇਹਨਾਂ ਦੇ ਸਾਹਮਣੇ ਇਕੱਲਾ ਲੜਨ ਵਾਲਾ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ, ਕਿਵੇਂ ਮੈਂ ਰਖਵਾਲੀ ਕਰਾਂ, ਰਾਖੋ ਰਖਵਾਲੀ ਕਰਾਂ, ਸੰਭਾਲ ਕਰਾਂ। ਘਰ ਬਾਰ ਮਨਾ, ਆ ਘਰ ਬਾਰ ਇਸ ਲਈ ਆਪਾਂ ਕਈ ਵਾਰੀ ਯੂਜ ਕਰਦੇ ਹਾਂ ਆਮ ਲੈਂਗੁਏਜ, ਘਰ ਬਾਰ ਘਰ ਤੇ ਸਮਝ ਲਈਦਾ, ਘਰ ਨਾਲ ਜਦੋਂ ਬਾਹਰ ਲਾ ਦੇਈਏ ਤਾਂ ਕੀ ਅਰਥ ਹੋ ਜਾਂਦਾ ਇਸਦਾ।
ਘਰ ਸਮੇਤ ਸਾਰਾ ਮਾਲ ਅਸਬਾਬ, ਘਰ ਸਮੇਤ ਅੰਦਰ ਜੋ ਵਸਤੂ ਸਭ ਕੁਛ ਇੰਕਲੂਸਿਵ, ਘਰ ਬਾਰ ਇਹ ਘਰ ਹੈ। ਇਹ ਸਾਡਾ ਪੱਥਰਾਂ ਨਾਲ ਘਰ ਨਹੀਂ, ਇਹ ਸਰੀਰ ਘਰ ਨੂੰ ਆ ਗਿਆ। ਇਹ ਘਰ ਦੇ ਅੰਦਰ ਫਿਰ ਕਿਹੜੀਆਂ ਵਸਤੂਆਂ ਨੇ ਜਿਨ੍ਹਾਂ ਦੀ ਰਖਵਾਲੀ ਕਰਨੀ ਬੰਦੇ ਨੇ? ਉਹਨੇ ਸਦਗੋ, ਚੰਗੇ ਗੋ, ਚੰਗੇ ਗੋ, ਇਹ ਹੈ ਘਰ ਬਾਰ। ਇਸ ਸਰੀਰ ਦੇ ਅੰਦਰ ਵਸਦੇ ਦੈਵੀ ਗੁਣ, ਚੰਗੇ ਗੁਣ। ਤੋ ਆਖਦੇ ਨੇ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਪੰਜ ਮੇਰੇ ਦੁਸ਼ਮਣ, ਇਹਨਾਂ ਸਾਹਮਣੇ ਲੜਨ ਵਾਲਾ ਮੈਂ ਇਕੱਲਾ, ਅਤੇ ਮੈਂ ਇਹ ਦੈਵੀ ਗੁਣਾਂ ਦੀ, ਇਹ ਭਲੇ ਗੁਣਾਂ ਦੀ ਰੱਖਿਆ ਕਿਵੇਂ ਕਰਾਂ ਇਹਨਾਂ ਪੰਜਾਂ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ? ਇਹ ਤਾਂ ਅੰਦਰੋਂ ਮੇਰੇ ਭਲੇ ਗੁਣ ਲੁੱਟੀ ਤੁਰੀ ਜਾ ਰਹੇ ਨੇ, ਮੈਨੂੰ ਗਲਤ ਰਾਹੇ ਪਾਈ ਤੁਰੀ ਜਾ ਰਹੇ, ਭੈਣਾਂ ਵੱਲ ਪ੍ਰੇਰੀ ਤੁਰੀ ਜਾ ਰਹੇ। ਉਹ ਗੁਣਾਂ ਰੂਪੀ ਜੋ ਖਜ਼ਾਨਾ ਮੇਰੇ ਅੰਦਰ ਹੈ ਥੋੜ੍ਹਾ ਬਹੁਤ, ਉਹ ਲੁੱਟੀ ਤੁਰੀ ਜਾ ਰਹੇ ਨੇ। ਪਾਪ ਕਿੱਥੇ ਔਗਣ ਵੱਸ ਜਾਣਾ, ਉੱਥੇ ਗੁਣ ਤਾਂ ਖਤਮ ਹੋ ਜਾਣੇ ਨੇ। ਕਿਤੇ ਕਾਮ ਕ੍ਰੋਧ ਲੋਭ ਮੋਹ ਆ ਗਿਆ, ਉੱਥੇ ਗੁਣ ਰਹਿਣਗੇ ਕਿਵੇਂ? ਉਹਨਾਂ ਦਾ ਤਾਂ ਨਾਸ ਹੋ ਜਾਏਗਾ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਇਹਨਾਂ ਵਿਕਾਰਾਂ ਤੋਂ, ਪੰਜਾਂ ਵਿਕਾਰਾਂ ਤੋਂ ਮੈਂ ਕਿਵੇਂ ਰਖਵਾਲੀ ਕਰਾਂ? ਕਾਸ ਦੀ ਘਰ ਬਾਰ ਮਨਾ, ਰੱਬੀ ਵਿਵੇਕ ਦੀ ਉਹ ਭਲੇ ਗੁਣ ਜੋ ਮੈਨੂੰ ਬਖਸ਼ੇ ਨੇ ਦਾਤੇ ਨੇ, ਜੋ ਮੈਂ ਨਾਲ ਲੈ ਕੇ ਆਇਆ ਸਾਂ, ਉਹਨਾਂ ਦੀ ਰਖਵਾਲੀ ਮੈਂ ਕਿਵੇਂ ਕਰਾਂ?
ਮਾਰੇ ਲੂਟੇ ਨੀਤ ਨੀਤ ਆਗੇ
ਮਾਰੇ ਮਾਰੇ ਮਾਰੇ
ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ।
ਮਾਰੇ ਲੂਟੇ ਨੀਤ ਨੀਤ ਇੱਥੇ ਲੁੱਟ ਮਾਰ ਕਰ ਰਹੇ, ਇੱਥੇ ਨਿੱਤ ਮੇਰੇ ਸਰੀਰ ਘਰ ਵਿੱਚ ਆ ਕੇ ਡਾਕੂਆਂ ਵਾਂਗੂ ਲੁੱਟ ਮਾਰ ਕਰਦੇ ਨੇ। ਦੇਖਦਿਆਂ ਸਰੀਰ ਇਹ ਦੈਵੀ ਗੁਣਾਂ ਨੂੰ ਲੁੱਟੀ ਜਾ ਰਹੇ ਨੇ। ਮਾਰ ਲੂਟ ਹੈ ਔਰ ਇਹਨਾਂ ਦਾ ਨਿੱਤ ਦਾ ਕੰਮ ਹੈ? ਨੀਤ ਨੀਤ ਇਹ ਕੋਈ ਇੱਕ ਅੱਧੇ ਦਿਹਾੜੇ ਦਾ ਕੰਮ ਹੈ? ਨੀਤ ਨੀਤ ਨਿੱਤ ਦਾ ਕੰਮ ਹੈ ਇਹਨਾਂ। ਕਿਸ ਆਗੇ ਕਰੀ ਕਰੀ ਵੀ ਨਹੀਂ ਕਹਿਣਾ, ਕਰੀ ਮੈਂ ਕਰਾਂ ਪੁਕਾਰ ਜਨਾ ਜਨ ਸੇਵਕ, ਮੈਂ ਸੇਵਕ ਮੈਂ ਨਿਮਾਣਾ ਗਿਆ, ਕਿਸ ਅੱਗੇ ਜਾ ਕੇ ਫਰਿਆਦ ਕਰਾਂ ਕਿ ਮੈਂ ਲੁੱਟਿਆ ਜਾ ਰਿਹਾ, ਇਹ ਰੋਜ਼ ਮੈਨੂੰ ਸਤਾਉਂਦੇ ਨੇ, ਇਹ ਰੋਜ਼ ਮੈਨੂੰ ਲੁੱਟ ਕੇ ਲੈ ਜਾਂਦੇ ਨੇ, ਇਸ ਅੱਗੇ ਜਾ ਕੇ ਫਰਿਆਦ ਕਰਾਂ।
ਸ੍ਰੀ ਰਾਮ ਨਾਮਾ ਉਚਰ ਮਨਾ,
ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ
ਆਗੇ ਜਮਦਲ ਬਿਖਮ ਕਨਾ।
ਸ੍ਰੀ ਰਾਮ ਨਾਮਾ ਉਚਰ ਮਨਾ, ਉਹ ਪਹਿਲੇ ਸਵਾਲ ਦਾ ਜਵਾਬ ਹੈ ਇਸ ਤੁਕ ਵਿੱਚ, ਦਹਾਉ ਦੀ ਤੁਕ ਵਿੱਚ। ਤੂੰ ਆਖਦੇ ਨੇ ਫਰਿਆਦ ਕਰਨ ਦੀ ਬਜਾਏ ਜੇ ਤੂੰ ਰਾਮ ਨਾਮ ਉਚਾਰਨ ਲੱਗ ਪਵੇਗਾ ਤੇ ਤੇਰਾ ਬਚਾਅ ਹੋ ਸਕੇਗਾ। ਸ੍ਰੀ ਰਾਮ ਨਾਮ ਉਚਰ ਮਨਾ, ਉਚਰ ਉਚਾਰਨ ਕਰ, ਰਾਮ ਦੇ ਨਾਮ ਦਾ ਤੂੰ ਉਚਾਰਨ ਕਰ, ਐ ਮਨਾ ਤੂੰ ਰਾਮ ਨਾਮ ਜਪਣ ਲੱਗ ਪਾਓ। ਰਾਮ ਨਾਮ ਜਪਣ ਨਾਲ ਦੋ ਗੱਲਾਂ ਹੋਣਗੀਆਂ ਕਿ ਪਹਿਲੀ ਗੱਲ ਜਿਹੜੇ ਰੋਜ਼ ਦੇ ਤੈਨੂੰ ਲੁੱਟਣ ਵਾਲੇ ਨੇ ਨਾ, ਇਹਨਾਂ ਤੋਂ ਬਚਾਅ ਹੋਏਗਾ। ਅਤੇ ਦੂਸਰੀ ਗੱਲ ਅੱਗੇ ਸਮਝਾ ਰਹੇ ਨੇ ਕਿ ਆਗੇ ਜਮ ਗੱਲ ਬਿਖਮ ਕਲਾ, ਆਗੇ ਅੱਗੇ ਦਿਸ ਰਿਹਾ, ਸਾਹਮਣੇ ਦਿਸ ਰਿਹਾ, ਕੀ ਦਿਸ ਰਿਹਾ? ਜਮਾਂ ਦਾ ਦਲ, ਦਲ ਕਹਿੰਦੇ ਨੇ ਫੌਜ ਨੂੰ, ਇੱਕ ਅੱਧਾ ਜਮ ਨਹੀਂ ਜਮਾਂ ਦੀ ਫੌਜ। ਇਹ ਜਮਾਂ ਦੀ ਫੌਜ ਕੀ ਹੈ? ਜਮਰਾਜ ਦੇ ਦੂਤ। ਅਤੇ ਜਮਰਾਜ ਦੇ ਦੂਤ ਤੋਂ ਭਾਵ ਕੀ ਹੈ? ਮੌਤ।
ਮੌਤ
ਤੋਂ ਕਹਿੰਦੇ ਨੇ ਅੱਗੇ ਸਾਹਮਣੇ ਮੌਤ ਦਿਸ ਰਹੀ ਹੈ, ਇਹ ਜ਼ਿੰਦਗੀ ਦਾ ਅੰਤ ਆਉਣ ਵਾਲਾ ਹੈ। ਦੂਸਰਾ ਫਾਇਦਾ ਇਹ ਹੋਏਗਾ ਨਾਮ ਜਪਣ ਦਾ ਕਿ ਮੌਤ ਦਾ ਡਰ ਚੁੱਕਿਆ ਜਾਏਗਾ ਔਰ ਤੇਰਾ ਜੀਵਨ ਲੇਖੇ ਲੱਗ ਜਾਏਗਾ। ਜਿਸ ਕੰਮ ਲਈ ਤੂੰ ਆਏ ਉਹ ਜੀਵਨ ਤੇਰਾ ਸਫਲਾ ਹੋ ਜਾਏਗਾ। ਆਗੈ ਜਮ ਦਲ ਬਿਖਮ, ਬਿਖਮ ਜਨਰਲੀ ਇਹਦਾ ਮੀਨਿੰਗ ਹੁੰਦਾ ਔਖਾ, ਪਰ ਇੱਥੇ ਹੈ ਡਰਾਉਣਾ। ਆਉਣ ਵਾਲੇ ਸਮੇਂ ਚ ਸਾਹਮਣੇ ਨਜ਼ਰੀ ਆ ਰਿਹਾ, ਜਮਾਂ ਦਾ ਦਲ ਖਲੋਤਾ, ਜਮਾਂ ਦੀ ਫੌਜ ਖਲੋਤੀ, ਜਮਦੂਤ ਖਲੋਤੇ ਦਿਸ ਰਹੇ ਨੇ, ਭਾਵ ਮੌਤ ਦਿਸ ਰਹੀ ਹੈ। ਇਹ ਮੌਤ ਬੜੀ ਡਰਾਉਣੀ ਹੈ, ਦੇਖਣ ਕਣਾ ਕਣੀ ਬਹੁਤੀ ਬਹੁਤ ਡਰਾਉਣੀ ਮੌਤ, ਭਿਆਨਕ ਮੌਤ, ਕਿਉਂਕਿ ਮੌਤ ਦਾ ਡਰ ਤੇ ਹਰ ਇੱਕ ਨੂੰ ਹੈ। ਕਹਿੰਦੇ ਨੇ ਮੌਤ ਦਾ ਡਰ ਜੋ ਸਤਾ ਰਿਹਾ ਹੈ ਇਹ ਵੀ ਮੁੱਕੇਗਾ ਨਾਮ ਜਪਣ ਨਾਲ, ਤੇ ਜਿਵੇਂ ਜਿਵੇਂ ਨਾਮ ਜਪੇਗਾ ਤੇਰਾ ਜੀਵਨ ਮਨੋਰਥ ਵੀ ਪੂਰਾ ਹੋਏਗਾ। ਆ ਗਏ ਜਮ ਦਲ ਬਿਖਮ, ਔਖਾ ਡਰਾਉਣਾ, ਜਨਰਲੀ ਔਖਾ ਹੁੰਦਾ ਇਹਦਾ ਮਤਲਬ, ਬਿਖਮ ਔਖਾ, ਇੱਥੇ ਹੈ ਡਰਾਉਣਾ। ਕਨਾ ਬਹੁਤਾ, ਹਾਂਜੀ
ਰਹਾਓ ਉਸਾਰ ਮਡੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਧਨਾ।
ਉਸਾਰ ਮਡੋਲੀ, ਮਡੋਲੀ ਆਖਿਆ ਇਹ ਸਰੀਰ ਰੂਪੀ ਮਡੋਲੀ, ਉਂਝ ਮਡੋਲੀ ਦਾ ਮਤਲਬ ਤੁਹਾਨੂੰ ਪਤਾ ਕੀ ਹੁੰਦਾ? ਮਟੀ,
ਮਟੀ।
ਆ ਮਟੀਆਂ ਪੂਜਦੇ ਨੇ ਨਾ ਇੰਡੀਆ, ਮਟੀਆਂ ਮੱਟ, ਉਸਨੂੰ ਆਖੀਦਾ ਮਡੋਲੀ। ਕਬਰਿਸਤਾਨ ਦੇ ਵਿੱਚ ਵੀ ਕਈ ਵਾਰੀ ਹੁੰਦੀਆਂ, ਬਾਹਰ ਵੀ ਮਟੋਲੀਆਂ ਮੱਟੀਆਂ ਬਣਾਈਆਂ ਹੁੰਦੀਆਂ ਨੇ ਥਾਂ ਥਾਂ 'ਤੇ ਆਪਣੇ ਪੁਰਾਣੇ ਬਜ਼ੁਰਗਾਂ ਦੀ ਯਾਦ ਵਿੱਚ, ਅਤੇ ਉੱਥੇ ਆਪਣੇ ਪੁਰਾਣੇ ਬਜ਼ੁਰਗ ਕਈ ਵਾਰੀ
ਛੋਟੀ ਜਿਹੀ ਕੋਠੀ,
ਹਾਂਜੀ ਨਿੱਕਾ ਜਿਹਾ ਕੋਠੀ ਜਿਹੀ ਮਕਾਨ ਜਿਹਾ ਬਣਾ ਕੇ ਨਾ, ਛੋਟਾ ਜਿਹਾ ਟੋਏ ਜਿਹਾ, ਉੱਥੇ ਜਾ ਕੇ ਕੋਈ ਦੀਵੇ ਬੱਤੀ ਬਾਲਦੇ ਸਨ, ਜਾਂ ਉਹਨਾਂ ਨੂੰ ਚੇਤੇ ਕਰਨਾ ਕਿਤੇ ਦਿਨ ਦਿਹਾੜ ਕੇ ਕੋਈ ਮਿੱਠੀ ਚੀਜ਼ ਬਣਾ ਕੇ ਉੱਥੇ ਰੱਖ ਦੇਣੀ, ਕਾਵਾਂ ਕੁੱਤਿਆਂ ਦੇ ਕੰਮ ਆ ਜਾਂਦੀ ਸੀ। ਪਾਲਕੀ ਤੇ ਵਹਿਮ ਸਨ ਨਾ, ਸਾਰੇ ਪੁਰਾਣੇ ਵਹਿਮ। ਇਸੇ ਨੂੰ ਕਹੀਦਾ ਕਰਮਕਾਂਡ। ਨਾ ਇਸ ਤਰ੍ਹਾਂ ਕੋਈ ਚੀਜ਼ ਅੱਗੇ ਪਹੁੰਚਦੀ ਹੈ ਪਿੱਤਰਾਂ ਨੂੰ, ਨਾ ਪਿੱਤਰਾਂ ਦਾ ਇਸ ਤਰ੍ਹਾਂ ਉਧਾਰ ਹੁੰਦਾ, ਲੇਕਿਨ ਮੰਨ ਲੈ ਲੋਕਾਂ ਨੇ, ਅਗਿਆਨਤਾ ਬਸ ਹੋ ਗਈ। ਤੋ ਇੱਥੇ ਮਡੋਲੀ ਹੈ ਸਰੀਰ, ਮਡੋਲੀ ਇਹ ਸਰੀਰ ਮੱਟ, ਆ ਸਰੀਰ ਰੂਪੀ ਮਡੋਲੀ, ਆਹ ਮਡੋਲੀ ਸਾਡਾ ਪਿੰਡ ਆ, ਸਾਡਾ ਸਰੀਰ। ਤੋ ਆਖਿਆ ਕੀ ਹੈ, ਉਸਾਰ ਮਡੋਲੀ ਰਾਖੇ ਵਿੱਚ ਰੱਖੇ ਨੇ, ਬਣਾਏ ਨੇ ਦੁਆਰਾ, ਆ ਦਸ ਦੁਆਰ ਓਪਨਿੰਗਸ, ਅੱਖਾਂ ਨੱਕ ਕੰਨ ਮੂੰਹ, ਯਾਨੀ ਕਿ ਲਾਰਗਨਸ ਦੀਆਂ ਓਪਨਿੰਗਸ, ਇਹ ਸਭ ਇਹ ਦੁਆਰ ਬਣਾ ਦਿੱਤੇ, ਦਸ ਦੁਆਰ, ਨੌ ਪ੍ਰਗਟ ਦਸਵਾਂ ਗੁਪਤ। ਤੋ ਕਹਿੰਦੇ ਨੇ ਇਸ ਸਰੀਰ ਮਡੋਲੀ ਵਿੱਚ, ਇਹ ਸਰੀਰ ਮਡੋਲੀ ਨੂੰ ਦਸ ਦੁਆਰ ਲਗਾ ਦਿੱਤੇ ਪਰਮੇਸ਼ਰ ਨੇ, ਇਹ ਮਡੋਲੀ ਸਰੀਰ ਮਡੋਲੀ ਉਸਾਰ ਕੇ ਇਸ ਨੂੰ ਦਸ ਦੁਆਰ ਰੱਖ ਦਿੱਤੇ, ਅਤੇ ਭੀਤਰ ਬੈਠੀ ਸਾਧਨਾ। ਸਾਧਨ ਕਹਿੰਦੇ ਨੇ ਔਰਤ ਨੂੰ, ਸਾਧਨ, ਅਤੇ ਸਾਧਨ ਤੋਂ ਸਾਧਨਾ, ਸਾਧਨਾ ਜੀਵਾਤਮਾ ਨੂੰ ਆਖਿਆ, ਇਹ ਜਿੰਦ ਨੂੰ ਆਖਿਆ ਸਾਧਨਾ। ਕਹਿੰਦੇ ਨੇ ਸਰੀਰ ਮਡੋਲੀ ਬਣਾ ਕੇ ਇਸ ਨੂੰ ਦਸ ਦਰਵਾਜ਼ੇ ਲਾ ਕੇ ਅੰਦਰ ਜਿੰਦ ਟਿਕਾ ਦਿੱਤੀ ਹੈ ਪਰਮੇਸ਼ਰ ਨੇ, ਅੰਦਰ ਭੀਤਰ ਅੰਦਰ ਬੈਠੀ ਬਿਠਾ ਦਿੱਤੀ ਸਾਧਨਾ ਜਿੰਦ, ਇਹ ਜਿੰਦ ਵਹੁਟੀ ਅੰਦਰ ਬਿਠਾ ਦਿੱਤੀ ਉਸਨੇ। ਹਾਂਜੀ ਸਾਧਨਾ, ਹਾਂਜੀ ਸਾਧਨ ਔਰਤ ਹੁੰਦਾ, ਸਾ ਧਨ ਨਹੀਂ ਹੈ, ਵੱਖਰਾ ਵੱਖਰਾ ਨਹੀਂ ਕਰਨਾ ਹੈ, ਇੱਕ ਅੱਖਰ ਪੜ੍ਹਨਾ ਹੀ ਵੱਖਰਾ, ਇਕੱਠਾ ਹੀ ਪੜ੍ਹਨਾ, ਵੱਖਰੇ ਵੱਖਰੇ ਲਿਖੇ ਨੇ, ਉਹਨੂੰ ਫਿਰ ਕੱਢ ਦਿਓ ਪਾਦੀ ਛੇਦ ਨੂੰ, ਹੈ ਸਾਧਨ। ਹਾਂਜੀ ਕਈਆਂ ਤੇ ਗਲਤੀ ਹੋਣੀ, ਫਿਰ ਇੱਥੇ ਵੀ ਕੱਲ ਵੱਖਰੇ ਲਿਖੇ ਨੇ ਪਰ ਇਕੱਠੇ ਹੀ ਹੋਣੇ ਚਾਹੀਦੇ ਨੇ। ਸਾਧਨਾ, ਸਾਧਨ ਕਹਿੰਦੇ ਨੇ ਜੀਵ ਇਸਤਰੀ ਨੂੰ, ਔਰਤ, ਤੇ ਇੱਥੇ ਹੈ ਜਿੰਦ, ਜਿੰਦ ਔਰਤ। ਹਾਂਜੀ
ਅੰਮ੍ਰਿਤ ਕੇਲ ਕਰੇ ਨਿਤ ਕਾਮਨ, ਅਵਰ ਲੁਟੇਨ ਸੋ ਪੰਚ ਜਨਾ।
ਕੁਲਵੰਤ ਸਿੰਘ ਇੱਥੇ ਸਿਆਰੀ ਬੋਲਦੀ ਹੈ, ਅੰਮ੍ਰਿਤ, ਅੰਮ੍ਰਿਤ ਤੇ ਅੰਮ੍ਰਿਤ ਫਰਕ ਹੈ, ਮੀਨਿੰਗ 'ਚ ਫਰਕ ਨਹੀਂ ਹੈ, ਉਚਾਰਨ 'ਚ ਫਰਕ ਹੈ। ਅੰਮ੍ਰਿਤ, ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਔਰ ਕਾਮਣ ਹੈ ਕਾਮਣੀ ਔਰਤ, ਇਹ ਜਿੰਦ ਔਰਤ। ਸਾਧਨਾ ਨੂੰ ਹੁਣ ਕਾਮਣੀ ਆਖਿਆ, ਸਾਧਨਾ ਤੇ ਕਾਮਣੀ ਇੱਕੋ ਹੀ ਚੀਜ਼, ਇੱਕੋ ਹੀ ਅਰਥ, ਉਹੀ ਜਿਸ ਨੂੰ ਜੀਵ ਜਿੰਦ ਔਰਤ ਸਾਧਨਾ ਆਖਿਆ ਸੀ, ਉਹ ਹੁਣ ਕਾਮਣੀ ਆਖਿਆ। ਕਾਮਣੀ ਕਾਮ ਵਾਸ਼ਨਾ ਰੱਖਣ ਵਾਲੀ, ਅੰਮ੍ਰਿਤ ਕੇਲ ਕਰੇ ਨਿਤ ਕਾਮਣੀ। ਅੰਮ੍ਰਿਤ ਦਾ ਇੱਥੇ ਅਰਥ ਹੈ ਆਪਣੇ ਆਪ ਨੂੰ ਅਮਰ ਸਮਝਣ ਵਾਲੀ। ਤੁਸੀਂ ਕਹੋਗੇ ਇਹ ਅਰਥ ਕਿਵੇਂ ਲੈ ਲਿਆ, ਅੰਮ੍ਰਿਤ ਦਾ ਅਰਥ ਹੀ ਉਹ ਹੁੰਦਾ ਹੈ, ਉਹ ਜਲ ਜੋ ਸਦਾ ਸੁਰਜੀਤ ਕਰ ਦੇਵੇ, ਤੁਹਾਨੂੰ ਸਦਾ ਲਈ ਸੁਰਜੀਤ ਕਰ ਦੇਵੇ, ਉਸ ਜਲ ਨੂੰ ਆਖੀਦਾ ਅੰਮ੍ਰਿਤ। ਤੋ ਅੰਮ੍ਰਿਤ ਆਪਣੇ ਆਪ ਨੂੰ ਅਮਰ ਸਮਝਣ ਵਾਲੀ, ਸਦਾ ਸੁਰਜੀਤ ਸਮਝਣ ਵਾਲੀ, ਸਦਾ ਜ਼ਿੰਦਾ ਰਹਿਣ ਵਾਲੀ ਸਮਝਣ ਵਾਲੀ। ਤੋ ਇਹ ਜਿਹੜੀ ਜਿੰਦ ਹੈ ਨਾ, ਅੰਦਰ ਬਿਠਾ ਦਿੱਤੀ ਹੈ, ਭੁੱਲ ਹੀ ਗਈ ਹੈ ਕਿ ਸਰੀਰ ਇੱਕ ਦਿਨ ਛੱਡਣਾ, ਉੱਥੇ ਸਮਝੀ ਬੈਠੀ ਹੈ ਕਿ ਮੈਂ ਸਦਾ ਇੱਥੇ ਵਸਦੀ ਰਹਿਣਾ, ਮੈਂ ਇੱਥੇ ਤੇ ਅਮਰ ਬੈਠੀ ਹਾਂ, ਹਮੇਸ਼ਾ ਲਈ ਬੈਠੀ ਹਾਂ, ਇਹ ਜਿੰਦ ਸਮਝੀ ਬੈਠੀ ਹੈ। ਇਹ ਜਿਹੜੀ ਸਾਧਨਾ, ਇਹ ਕਾਮਣੀ ਅੰਦਰ ਬਿਠਾ ਦਿੱਤੀ ਹੈ ਨਾ ਸਰੀਰ ਦੇ, ਉਹ ਇੰਜ ਖਿਆਲ ਕਰੀ ਬੈਠੀ ਹੈ ਕਿ ਮੈਂ ਤੇ ਸਦਾ ਸਦਾ ਲਈ ਇਸ ਮੱਟੀ ਵਿੱਚ ਬੈਠੀ ਹਾਂ, ਮੈਨੂੰ ਕੌਣ ਹਿਲਾਉਣ ਵਾਲਾ,
ਉਹ ਭੁੱਲ ਹੀ ਗਈ ਆ ਕਿ ਮੈਂ ਤੇ ਇੱਥੇ ਚੰਦ ਅਰਸੇ ਲਈ, ਮੈਂ ਤੇ ਇੱਥੇ ਮਹਿਮਾਨ ਹੈ। ਤੋ ਅੰਮ੍ਰਿਤ ਸਮਝੀ ਬੈਠੀ ਹੈ, ਤੇ ਅੰਮ੍ਰਿਤ ਅਮਰ ਸਮਝ ਕੇ ਕਰਦੀ ਕੀ ਹੈ, ਕੇਲ ਕਰੇ ਚੋਜ ਤਮਾਸ਼ਿਆਂ ਚ ਮਸਤ ਹੈ। ਕੇਲ ਕਰਨਾ ਚੋਜ ਤਮਾਸ਼ੇ, ਇਹ ਮਾਇਆ ਦੇ ਚੋਜ ਤਮਾਸ਼ਿਆਂ ਚ ਮਸਤ ਹੈ। ਉਹ ਇੰਜ ਸਮਝੀ ਬੈਠੀ ਹੈ ਕਿ ਮੈਂ ਸਦਾ ਸਦਾ ਲਈ ਸਰੀਰ ਚ ਮੇਰਾ ਵਾਸਾ ਹੈ, ਤੇ ਉਹ ਪਦਾਰਥਾਂ ਦਾ ਰਸ ਮਾਣ ਰਹੀ ਹੈ। ਆ ਸੰਸਾਰ ਦੇ ਚੋਜ ਤਮਾਸ਼ਿਆਂ ਚ ਮਸਤ ਹੈ। ਕੇਲ ਕਰੇ, ਕੇਲ ਤਮਾਸ਼ੇ, ਖੇਡ ਤਮਾਸ਼ੇ, ਇਹ ਖੇਡ ਤਮਾਸ਼ਿਆਂ ਚ ਮਸਤ ਹੈ, ਮਾਇਆ ਦੇ ਖੇਡ ਤਮਾਸ਼ਿਆਂ ਚ ਮਸਤ ਹੈ। ਤੋ ਕੇਲ ਕਰੇ ਨਿਤ, ਔਰ ਹਰ ਰੋਜ਼ ਦਾ ਇਸਦਾ ਕੰਮ ਹੈ ਕਿ ਆਪਣੇ ਆਪ ਨੂੰ ਮਸਤ ਰੱਖਦੀ ਹੈ ਚੋਜ ਤਮਾਸ਼ਿਆਂ ਵਿੱਚ। ਨਿਤ ਦੇ ਚੋਜ ਤਮਾਸ਼ਿਆਂ ਵਿੱਚ ਇਹ ਮਸਤ ਹੈ। ਅੰਮ੍ਰਿਤ ਕੇਲ ਕਰੇ ਨਿਤ ਕਾਮਣੀ, ਇਹ ਜਿਹੜੀ ਜਿੰਦ ਔਰਤ ਹੈ ਨਾ, ਇਹ ਤੇ ਸਦਾ ਹੀ ਹਮੇਸ਼ਾ ਹਮੇਸ਼ਾ ਲਈ ਆਪਣੇ ਨੂੰ ਅਮਰ ਸਮਝਦੀ ਹੈ, ਤੇ ਹਮੇਸ਼ਾ ਹੀ ਸਦਾ ਹੀ ਸੰਸਾਰ ਦੇ ਚੋਜ ਤਮਾਸ਼ਿਆਂ ਚ ਮਸਤ ਰਹਿੰਦੀ ਹੈ। ਤੇ ਅਵਰ ਲੁਟੇਨ ਸੋ ਪੰਜ ਜਨਾ ਸੱਸੇ ਨੂੰ ਔਂਕੜ ਸੋ, ਇਹ ਸੋ ਦਾ ਅਰਥ ਹੈ ਉਹ। ਅਵਰ ਲੁਟੇਨ ਸੋ ਪੰਜ ਜਨਾ, ਉਹ ਜਿਹੜੇ ਪੰਜ ਦੁਸ਼ਮਣ ਨੇ ਇਹ ਮਸਤ ਹੈ ਆਪਣੀ ਚੋਜ ਤਮਾਸ਼ਿਆਂ 'ਤੇ, ਉਹ ਇਸ ਨੂੰ ਲੁੱਟੀ ਜਾ ਰਹੇ ਨੇ। ਇਹਦੇ ਜੋ ਪੁੰਨ ਥੋੜੇ ਬਹੁਤ ਕਮਾਏ, ਜਿੰਨਾ ਕਰਕੇ ਭਲੇ ਗੁਣ ਅੰਦਰ ਵਸੇ ਨੇ, ਚੰਗੇ ਸੰਸਕਾਰ, ਉਹ ਲੁੱਟੀ ਦੇ ਤੁਰੇ ਜਾ ਰਹੇ ਨੇ। ਭਾਵ ਜਿਵੇਂ ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰ ਘਰ ਕਰਦੇ ਜਾਂਦੇ ਨੇ, ਉੱਥੇ ਤੁਸੀਂ ਭਲੇ ਗੁਣ ਕਿੱਥੇ ਲੱਭੋਗੇ? ਉੱਥੇ ਦੇ ਔਗਣ ਹੀ ਔਗਣ ਵਸਦੇ ਜਾਂਦੇ ਨੇ, ਤੋ ਭਲੇ ਗੁਣਾਂ ਦਾ ਨਾਸ ਹੀ ਹੁੰਦਾ ਤੁਰਿਆ ਜਾਂਦਾ ਹੈ। ਕਿਸੇ ਦੇ ਅੰਦਰ ਕ੍ਰੋਧ ਚਾਲੂ ਹੈ, ਦਿਨ ਬ ਦਿਨ ਵੱਧ ਰਿਹਾ ਹੈ, ਨਾਲ ਦੂਜੇ ਸਨੇਹੀ ਦੁਸ਼ਮਣ ਇੱਕ ਇੱਕ ਕਰਕੇ ਆ ਰਹੇ ਨੇ। ਕਾਮ ਵੀ ਆ ਗਿਆ, ਲੋਭ ਵੀ ਆ ਗਿਆ, ਮੋਹ ਵੀ ਆ ਗਿਆ, ਹੰਕਾਰ ਵੀ ਆ ਗਿਆ। ਤੋ ਜਿੱਥੇ ਔਗਣਾਂ ਨਾਲ ਭਰ ਜਾਂਦਾ ਹੈ ਬੰਦਾ, ਗੁਣ ਉੱਥੇ ਕਿੱਥੇ ਰਹਿ ਜਾਂਦੇ ਨੇ? ਫਿਰ ਤੇ ਅਮਲ ਦਿਸਣਗੇ ਮੰਦੇ ਹੀ ਮੰਦੇ। ਤੋ ਕਹਿੰਦੇ ਨੇ ਮਸਤ ਇਹ ਕਾਮਣੀ, ਇਹ ਲੁੱਟੀ ਦੀ ਤੁਰੀ ਜਾ ਰਹੀ ਹੈ, ਰੋਜ਼ ਔਗਣੇ ਦੇ ਮੁਕਤ ਗੁਣ ਮੁਕਦੇ ਜਾ ਰਹੇ ਨੇ, ਔਗਣਾਂ ਨਾਲ ਭਰਦੀ ਤੁਰੀ ਜਾ ਰਹੀ ਹੈ, ਪਰ ਫਿਰ ਵੀ ਇਹ ਮਸਤ, ਇਹਨੂੰ ਕੋਈ ਫਿਕਰ ਹੀ ਕੋਈ ਨਹੀਂ, ਪਤਾ ਹੀ ਕੋਈ ਨਹੀਂ ਕਿ ਮੈਂ ਲੁੱਟੀ ਦੀ ਤੁਰੀ ਜਾ ਰਹੀ ਹਾਂ। ਅਵਰ ਲੁਟੇਨ, ਦੂਜੇ ਇਸ ਨੂੰ ਲੁੱਟ ਰਹੇ ਨੇ, ਦੂਜੇ ਦੁਸ਼ਮਣ ਇਸ ਨੂੰ ਲੁੱਟ ਰਹੇ ਨੇ, ਉਹ ਪੰਜ ਦੁਸ਼ਮਣ, ਇਸ ਨੂੰ ਪਤਾ ਕੋਈ ਨਹੀਂ, ਸੁਚੇਤ ਹੀ ਨਹੀਂ। ਹਾਂਜੀ,
ਟਾਹੇ ਮੜੋਲੀ ਲੁੱਟਿਆ ਦੋਹਰਾ, ਸਾਧਨ ਪਕੜੀ ਏਕ ਜਨਾ।
ਟਾ ਮੜੋਲੀ ਲੁੱਟਿਆ ਦੇਵਰਾ, ਸਾਧਨ ਪਕੜੀ ਏਕ ਜਨਾ। ਤੇ ਫਿਰ ਇੱਕ ਦਿਨ ਇਸੇ ਚੋਜ ਤਮਾਸ਼ਿਆਂ ਦੇ ਵਿੱਚ ਮਸਤ ਜੀਵ ਇਸਤਰੀ ਦਾ ਸਰੀਰ ਟਹਿੰਦਾ ਹੈ। ਟਾ ਮੜੋਲੀ, ਉਹ ਜਮਦੂਤ ਜਮਾਂ ਦੀ ਫੌਜ ਜੋ ਇਸ ਨੂੰ ਤੱਕ ਰਹੀ ਸੀ, ਉਹ ਆ ਪੈਂਦੀ ਹੈ ਤੇ ਮੜੋਲੀ ਨੂੰ ਟਾ ਦਿੰਦੀ ਹੈ। ਟਾ ਮੜੋਲੀ, ਮੜੋਲੀ ਟਾ ਕੇ ਇਹ ਮੜੋਲੀ ਨੂੰ ਸੰਨ ਲਾ ਕੇ। ਟਾ ਮੜੋਲੀ ਲੁੱਟਿਆ ਦੇਹਰਾ, ਇਹਦਾ ਸਰੀਰ ਸਾਰਾ ਹੀ ਲੁੱਟ ਲਿਆ, ਸਾਰੇ ਇਹਦੇ ਗੁਣ ਲੁੱਟ ਲਏ। ਤੇ ਸਾਧਨ ਪਕੜੀ ਏਕ ਜਨਾ, ਹੁਣ ਜਦੋਂ ਦੂਤ ਆ ਕੇ ਤੇ ਪਕੜਿਆ ਨਾ ਦੂਤਾਂ ਨੇ ਇਸ ਨੂੰ, ਕਹਿੰਦੇ ਨੇ ਕੱਲੀ ਕੋਈ ਹੱਥ ਆਈ, ਬਾਕੀ ਭੱਜ ਗਏ। ਇਹ ਜਿਹਦੇ ਇੱਕ ਹੱਥ ਆ ਗਈ ਬਾਕੀ ਭੱਜ ਗਏ, ਉਹ ਪੰਜ ਤੇ ਭੱਜ ਗਏ। ਜਿਹੜੇ ਅੰਦਰ ਪੰਜ ਚ ਇਹ ਦੁਸ਼ਮਣ ਬੈਠੇ ਸੀ ਉਹ ਤੇ ਭੱਜ ਗਏ। ਤੇ ਸਾਧਨ ਪਕੜੀ ਇਹ ਫੜੀ ਗਈ, ਜਮਦੂਤਾਂ ਦੇ ਹੱਥ ਆ ਗਈ। ਏਕ ਇਕੱਲੀ ਜਨਾ ਵਿਚਾਰੀ, ਇਹ ਇੱਕ ਵਿਚਾਰੀ ਜਿੰਦ ਉਹਨਾਂ ਦੇ ਹੱਥ ਆ ਗਈ, ਬਾਕੀ ਭੱਜ ਗਏ, ਪੰਜ ਤੇ ਭੱਜ ਗਏ। ਕਹਿੰਦੇ ਨੇ ਜਦੋਂ ਉਹ ਧਰਮਰਾਜ ਦੇ ਜਿਹੜੇ ਦੂਤ ਸਨ, ਜੋ ਨਿਗਾਹ ਟਿਕਾਈ ਬੈਠੇ ਸਨ, ਜੋ ਨਜ਼ਰ ਆ ਰਹੇ ਸਨ ਦੂਰੋਂ ਹੀ, ਉਹਨਾਂ ਨੇ ਆ ਕੇ ਲਾਈ ਸਨ ਮੜੋਲੀ ਢਾਈ, ਬਾਕੀ ਉਹ ਪੰਜ ਦੁਸ਼ਮਣ ਤੇ ਭੱਜ ਗਈ ਕਿ ਹੱਥ ਆ ਗਈ। ਹਾਂਜੀ,
ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਜ ਜਣਾ।
ਉਹ ਕਹਿੰਦੇ ਨੇ ਪਹਿਲਾਂ ਇਹਨਾਂ ਦੂਤਾਂ ਨੇ ਆ ਕੇ ਕੀ ਕੀਤਾ, ਇਹਨੂੰ ਬੰਨ ਲਿਆ, ਗਲ ਸੰਗਲ ਪਾਇਆ, ਕਿਹਦੇ? ਕਾਮਣੀ ਦੇ, ਸਾਧਨਾ ਦੇ। ਗਲ ਸੰਗਲ ਪਾਇਆ ਕਾਬੂ ਕਰਕੇ ਤੇ ਜਮ ਡੰਡਾ ਫਿਰ ਮਾਰਿਆ ਜਮਾਂ ਨੇ ਸਿਰ ਚ ਡੰਡਾ ਖਾਤਮਾ ਕੀਤਾ ਇਸਦਾ ਜਮ ਡੰਡਾ ਜਮਾਂ ਨੇ ਡੰਨ ਦਿੱਤਾ ਜਮਾਂ ਨੇ ਡੰਡੇ ਮਾਰੇ ਡੰਨ ਦਿੱਤਾ ਦੁਖੀ ਕੀਤਾ ਗਲ ਸੰਗਲ ਪੜਿਆ ਗਲ ਚ ਸੰਗਲ ਪਾ ਕੇ ਡੰਨ ਦਿੱਤਾ ਇਸਨੂੰ ਤੇ ਭਾਗ ਗਏ ਸੇ ਪੰਜ ਜਣਾ ਉਹ ਜਿਹੜੇ ਪੰਜ ਲੁਟੇਰੇ ਇਸਦੇ ਸਾਥੀ ਬਣੀ ਬੈਠੇ ਸੀ ਇਸਨੂੰ ਲੁੱਟੀ ਜਾ ਰਹੇ ਸੀ ਉਹਦੇ ਭੱਜ ਗਏ ਉਹ ਪੰਜ ਜਾਣੇ ਦੇ ਭੱਜ ਗਏ ਹਾਂਜੀ
ਕਾਮਨੀ ਲੋੜੈ ਸੋ ਨਾ ਰੂਪਾ ਮਿੱਤਰ ਲੁੜੇਨ ਸੋ ਖਾਦਾਤਾ
ਇਹਨਾਂ ਨੇ ਨਾ ਜਿੰਦਾ ਨੂੰ ਪਤਾ ਹੀ ਨਹੀਂ ਕਾਮਨੀ ਲੋੜੈ ਸੋ ਨਾ ਰੂਪਾ ਇਹ ਜਿੰਦ ਦਾ ਮੋਹ ਪੈ ਗਿਆ ਹੈ ਸੋਨੇ ਨਾਲ ਤੇ ਚਾਂਦੀ ਨਾਲ ਭਾਵ ਧਨ ਨਾਲ ਸੋਨਾ ਰੁਪਾ ਰੁਪਾ ਚਾਂਦੀ ਕਾਮਣੀ ਲੋੜ ਹੈ ਚਾਹੁੰਦੀ ਏ ਤਾਂਗ ਰੱਖਦੀ ਏ ਕਾਹਦੀ ਇਹ ਜਿੰਦ ਤਾਂਗ ਰੱਖਦੀ ਏ ਕਾਹਦੀ ਸੋਨਾ ਤੇ ਰੁਪਾ ਸੋਨਾ ਚਾਂਦੀ ਇਹਦੀ ਚਾਹਤ ਹੈ ਭਾਵ ਧਨ ਦੌਲਤ ਦੀ ਚਾਹਤ ਹੈ ਮਿੱਤਰ ਲੋੜੇਨ ਸੁਖਾ ਦਾਤਾ ਔਰ ਇਹਦੇ ਜਿਹੜੇ ਮਿੱਤਰ ਬਣ ਗਏ ਨੇ ਜਿੰਦ ਦੇ ਇਹ ਸੈਲਫਿਸ਼ ਮਿੱਤਰ ਉਹਨਾਂ ਨੂੰ ਤੇ ਖਾਣ ਪੀਣ ਨੂੰ ਲੋੜੀਦਾ ਹੈ ਮਿੱਤਰ ਲੋੜੇਨ ਸੁਖਾ ਦਾਤਾ ਉਹਨਾਂ ਨੂੰ ਇੱਛਾ ਹੈ ਕਿ ਇੱਥੋਂ ਖਾਣ ਪੀਣ ਨੂੰ ਮਿਲਦਾ ਰਹੇ ਜੋ ਮਿਲੇ ਸੁਖਾਈਏ ਇੱਥੋਂ ਮਿੱਤਰ ਲੋੜੇਨ ਸੁਖਾ ਦਾਤਾ ਖਾਦਾਤਾ ਖਾਣ ਵਾਲੀਆਂ ਵਸਤੂਆਂ ਖਾਣ ਪੀਣ ਦੀਆਂ ਵਸਤੂਆਂ ਭਾਵ ਮਿੱਤਰਾਂ ਦੀ ਮਿੱਤਰਤਾ ਇਸ ਨਾਲ ਖਾਂਦੇ ਪੀਂਦੇ ਰਹੀਏ ਇਸ ਪੱਲਿਓਂ ਇਹ ਧਨ ਜੋੜਦਾ ਰਹੇ ਅਸੀਂ ਇਸਦਾ ਫਾਇਦਾ ਉਠਾਉਂਦੇ ਰਹੀਏ
ਨਾਨਕ ਪਾਪ ਕਰੇ ਤਿੰਨ ਕਾਰਨ ਜਾਸੀ ਜੰਪੁਰ ਬਾਦਾਤਾ
ਹੁਣ ਆ ਜਿਹੜੇ ਮਿੱਤਰ ਲਿਖਿਆ ਨਾ ਇਹ ਨਾ ਸਿਰਫ ਬਾਹਰਲੇ ਮਿੱਤਰ ਨੇ ਬਲਕਿ ਘਰ ਦੇ ਜੀਵ ਮਿੱਤਰ ਵੀ ਧੀ ਪੁੱਤਰ ਪਤਨੀ ਭੈਣ ਭਰਾ ਮਾਂ ਬਾਪ ਇਹਨਾਂ ਨੂੰ ਵੀ ਮਿੱਤਰ ਹੀ ਆਖਿਆ ਇਹ ਵੀ ਜੀਵ ਤੋਂ ਆਸ ਰੱਖਦੇ ਨੇ ਕਿ ਕੁਛ ਮਿਲੇ ਖਾਣ ਪੀਣ ਨੂੰ ਮਿਲੇ ਇਹ ਕਮਾਈ ਕਰਕੇ ਸਾਨੂੰ ਖੁਆਵੇ ਤੇ ਨਾਨਕ ਪਾਪ ਕਰੇ ਤੇ ਨਕਾਰਨ ਇਹਨਾਂ ਸਾਕ ਸੰਬੰਧੀਆਂ ਮਿੱਤਰਾਂ ਖਾਤਰ ਜਿੰਦ ਪਾਪ ਕਰਦੀ ਏ ਪਾਪ ਕਰਕੇ ਵੀ ਧਨ ਕਮਾ ਕੇ ਲਿਆਉਂਦੀ ਏ ਇਹ ਜਿੰਦ ਜੀਵ ਆਤਮਾ ਇਹਨਾਂ ਸਾਕ ਸੰਬੰਧੀਆਂ ਮਿੱਤਰਾਂ ਖਾਤਰ ਪਾਪ ਕਮਾਉਂਦੀ ਏ ਤਾਂ ਕਿ ਧਨ ਜੁੜੇ ਲੋੜਾਂ ਪੂਰੀਆਂ ਕਰਾਂ ਇਹਨਾਂ ਦੀਆਂ ਨਾਨਕ ਪਾਪ ਕਰੇ ਤਿੰਨ ਕਾਰਨ ਲੇਕਿਨ ਭੁੱਲ ਜਾਂਦਾ ਹੈ ਕਿ ਜਾਵਾਂਗਾ ਜੰਮਪੁਰੀ ਵਿੱਚ ਬੱਧਾ ਜਾਸੀ ਜੰਮਪੁਰ ਬਾਂਧਾ ਤਾ ਚੋਰਾਂ ਵਾਂਗੂ ਬੰਨਿਆ ਮੂਹਰੇ ਲਾ ਕੇ ਜੰਮਪੁਰੀ ਵਿੱਚ ਤੋਰ ਲੈਣਗੇ ਭਾਵ ਦੁੱਖਾਂ ਦਾ ਸ਼ਿਕਾਰ ਬਣਾਂਗਾ ਇਹ ਭੁੱਲ ਜਾਂਦੇ ਕਿਉਂਕਿ ਦੁੱਖ ਨਾ ਸਿਰਫ ਇੱਥੇ ਧਨ ਕਮਾਉਣ ਦੇ ਵਿੱਚ ਪਾਪ ਕਰਨ ਵਿੱਚ ਦੁੱਖ ਸਗੋਂ ਜੋ ਸੰਸਕਾਰ ਬਣ ਗਏ ਉਹ ਗਾਹਾਂ ਦੁੱਖ ਹੀ ਦੁੱਖ ਦੇਣਗੇ ਜੋ ਭੈੜਾ ਸੁਭਾਅ ਬਣ ਗਿਆ ਉਹਨਾਂ ਖਾਤਰ ਭੈੜੀਆਂ ਚੂਨੀਆਂ ਉਹਨਾਂ ਕਰਕੇ ਹੀ ਅੱਗੋਂ ਭੈੜਾ ਜੀਵਨ ਜੇ ਮਨੁੱਖਾ ਜੀਵਨ ਵੀ ਮਿਲ ਗਿਆ ਤੇ ਉਸ ਵਿੱਚ ਕੋਝਾ ਜੀਵਨ ਮਿਲ ਗਿਆ ਫਿਰ ਸੁਭਾਅ ਮਾੜਾ ਫਿਰ ਮੰਦੇ ਪਾਪ ਤਾਂ ਦੁੱਖ ਤੇ ਵੱਧਦੇ ਤੁਰੇ ਜਾਣਗੇ ਤੋ ਕਹਿੰਦੇ ਨੇ ਤੇ ਬੰਨਿਆ ਬਣਾਇਆ ਜੀਵ ਬਸ ਅੱਗੇ ਦੁੱਖਾਂ ਵੱਲ ਨੂੰ ਤੋੜ ਲਿਆ ਇਹ ਦੋਜਕਪੁਰੀ ਵੱਲ ਨੂੰ ਤੁਰ ਪਿਆ ਜੰਮਪੁਰੀ ਹੈ ਦੋਜਕਾਂ ਦੀ ਪੁਰੀ ਦੁੱਖਾਂ ਭਰੀ ਪੁਰੀ ਪੁਰੀ ਆਖਦੇ ਸ਼ਹਿਰ ਭਾਵ ਉਹ ਅਗਲਾ ਜੀਵਨ ਜੋ ਦੁੱਖਾਂ ਭਰਿਆ ਆਵੇਗਾ ਉਸ ਵੱਲ ਨੂੰ ਇਹ ਹੋ ਤੁਰਿਆ ਹਾਂਜੀ
ਗੌੜੀ ਚੇਤੀ ਪਹਿਲਾ ਪਹਿਲਾ ਮੁੰਦਰਾ ਤੇ ਖੱਟ ਪੀਤਰ ਮੁੰਦਰਾ ਕਾਇਆ ਕੀਜੈ ਖਿੰਥਾਤਾ
ਪੜ੍ਹ ਲਓ ਸਾਰਾ ਸ਼ਬਦ
ਪੰਚ ਚੇਲੇ ਵਸ ਕੀਜੈ ਰਾਵਲ ए मन कीजै डंडाता, जोग जुगत इव पावसता, एक शब्द दूजा होर नासत, कंद मूल मन लाव लावसिता रहाओ। मूंड मुंडियाए
एक शब्द दूजा होर नासत, कंद मूल मन लाविस्ता
रहाओ। मूंड मुंडियाए मूंड मुंडाइए जे गुर पाइए, हम गुर कीनी गंगाता, त्रै पवन तारण हार स्वामी, एक न चेतस अंधाता, कर पटंब गली मन लावस, संसा मूल न जावसता, एक चरणी जे चित लावे, लभ लोभ की ताविस्ता, जप सुनरंजन रच समना, काहे बोले जोगी कपट कना रहाओ। काया कमली हंस याना, मेरी मेरी करत बिहानीता, प्राणवत नानक नागी दाजे, फिर पाछे पछतानीता। गौड़ी चेती मैला पहला, मुंदरा ते खट पीतर मुंदरा, काया कीजा खिंथाता।
सतगुरां ने जोगी दी विसाल दे के ते उपदेश कीता है मनुख नूं, जोगियां दे लिबास दी एक एक चीज लई है, जोगियां दा पे उना दे फिर उपदेश। मुंदरां ते कट पीतर मुंदरां, इंज पढ़ना है, मुंदरां ते कट पीतर मुंदरां, काया की जय खिंथाता। मुंदरां ते मुंदरां तों ऐ परमात्मा दे उपासक, मुंदरां तों जोगी दियां मुंदरां तों तू की सबक लैना है, मुंदरां ते मुंदरां तों तू की उपदेश लैना है। कट पीतर मुंदरां, मुंदरां की है, की हुंदियां ने मुंदरां, सजावट है ना, गहना सजावट, सजावट है। कहिंदे ने मुंदरां ते कट पीतर मुंदरां, तू अपने अंदर मुंदरां तू वेख, कट अंदर अपने शरीर अंदर, अपने हृदय कर अंदर तू गुण रूपी मुंदरां ये पैदा कर। मुंदरां ते कट पीतर मुंदरां, तू मुंदरां तो कहिंदे ने जोगी दियां मुंदरां तो तू की उपदेश लैना है, जोगी दियां मुंदरां तो ये उपदेश लैना है कि तू हिरदे घर विच गुण रूपी मुंदरां पैदा करनियां ने। कट पीतर हिरदा कर, कट घर नूं कहिंदे ने, तो ये किहड़ा घर है, हिरदा घर है, ये हिरदे घर विच तू गुण रूपी मुंदरां, मुंदरां सजावट, हिरदे घर नूं सजा दैवी गुणां नाल, परमेश्वर दे गुणां नाल। तो मुंदरां ते कट पीतर मुंदरां, काया कीजै खिंथाता, ते कट काया नहीं है, क्योंकि काया हुण वखरी चीज, काया नूं तुलना दित्ती है खिंथा नाल, तो कट सी हिरदा घर, ते काया है खिंथा। काया अपने शरीर नूं कीजै मन लै की खिंथा था, खिंथा था, खिंथा था कहिंदे ने खिंथा तो, खिंथा आखदे ने जोगी दा चोला गोदड़ी, जोगियां वाला चोला गोदड़ी यह खिंथा। तो ए मनुख जोगी दिया मुंदरां तो ते जोगी दे चोले तो तू दो उपदेश लै कि जड़ा तेरा हिरदा कर है ना, एदे विच तू जोगी दिया मुंदरां वेख पाव। मुंदरां हुंदियां ने सजावट गहना, ते गहना की ने रब्बी गुण, ए तेरे हिरदे च वसण ए गुण, ए नाम रूपी गुण अंदर वसण, ए है गहना, दैवी गुण नाम रूपी भजन बंदगी ए तेरे अंदर वसे, ए मुंदरां तू अंदर धारण कर अपने हिरदे कर दी। ते काया नू तू चोला, जोगियां वाला चोला, ਤੇ ਗੋਦੜੀ ਤੇ ਫਟ ਵੀ ਜਾਂਦੀ ਹੈ ਤੇ ਸੁੱਟ ਵੀ ਦਈਦੀ ਹੈ, ਨਵੀਂ ਵੀ ਬਣਾ ਦਈਦੀ ਹੈ। ਭਾਵ ਇਹ ਕਾਇਆ ਵੀ ਸਦਾ ਰਹਿਣ ਵਾਲੀ ਨਹੀਂ ਹੈ, ਇਹਨੂੰ ਤੂੰ ਜੋਗੀਆਂ ਵਾਲਾ ਚੋਲਾ ਹੀ ਸਮਝ, ਜੋ ਪਟ ਜਾਂਦਾ ਫਟ ਜਾਂਦਾ, ਇੱਕ ਦਿਨ ਤੇ ਸੁੱਟ ਦਈਦਾ ਫਿਰ ਨਵਾਂ ਪਾ ਲਈਦਾ। ਤੋ ਕਾਇਆ ਨੂੰ ਤੂੰ ਇੰਜ ਮੰਨ ਕਿ ਇਹ ਇੱਕ ਦਿਨ ਤਿਆਗਣੀ ਪਏਗੀ, ਇਹ ਇੱਕ ਦਿਨ ਛੱਡਣੀ ਪਏਗੀ, ਇਹ ਜਾਣ ਲੈ। ਤੁਸੀਂ ਜੋਗੀਆਂ ਵਾਲਾ ਚੋਲਾ ਸਮਝ, ਭਾਵ ਕੀ ਜੋਗੀ ਇੱਕੋ ਚੋਲੇ ਨਾਲ ਤਾਂ ਨਹੀਂ ਸਾਰੀ ਉਮਰ ਕੱਢਦਾ, ਚੋਲਾ ਫਟ ਜਾਂਦਾ ਫਿਰ ਚੋਲਾ ਨਵਾਂ ਲੈ ਲੈਂਦਾ। ਇਹ ਤੇਰਾ ਸਰੀਰ ਚੋਲਾ ਵੀ, ਜਿਵੇਂ ਜੋਗੀ ਪੁਰਾਣਾ ਹੋ ਜਾਂਦੇ ਨੇ ਚੋਲਾ ਸੁੱਟ ਦਿੰਦੇ ਨੇ ਨਵਾਂ ਪਾ ਲੈਂਦੇ ਨੇ, ਇਹ ਸਰੀਰ ਵੀ ਤੈਨੂੰ ਇੱਕ ਦਿਨ ਸੁੱਟਣਾ ਪਏਗਾ, ਤਿਆਗਣਾ ਪਏਗਾ। ਹਾਂਜੀ,
ਪੰਜ ਚੇਲੇ ਵਸ ਕੀ ਜੈ ਰਾਵਲ, ਇਹ ਮਨ ਕੀ ਜੈ ਡੰਡਾਤਾ।
ਪੰਜ ਚੇਲੇ ਵਸ ਕੀ ਜੈ ਰਾਵਲ, ਰਾਵਲ ਕਹਿੰਦੇ ਨੇ ਜੋਗੀ ਨੂੰ, ਵਿਰਤਕ ਜੋਗੀ, ਫਿਰਨ ਤੁਰਨ ਵਾਲਾ ਜੋਗੀ, ਉਹਨੂੰ ਕਹਿੰਦੇ ਨੇ ਰਾਵਲ। ਪੰਜ ਚੇਲੇ ਵਸ ਕੀ ਜੈ ਰਾਵਲ, ਪੰਜ ਚੇਲੇ ਵਸ ਕੀ ਜੈ ਰਾਵਲ। ਪੰਜ ਚੇਲੇ ਨੂੰ ਆਖਿਆ ਇਹ ਪੰਜ ਅੰਦਰ ਜੋ ਵਾਸ਼ਨਾਵਾਂ ਤੇਰੇ ਵਸ ਰਹੀਆਂ ਨੇ, ਕਿਹੜੀਆਂ ਪੰਜ ਵਾਸ਼ਨਾਵਾਂ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਗਿਣਤੀ ਚ ਪੰਜ ਨੇ। ਤੂੰ ਕਹਿੰਦੇ ਨੇ ਇਹ ਜਿਹੜੇ ਤੂੰ ਚੇਲੇ ਬਣਾ ਰੱਖੇ ਨਾ ਆਪਣੇ ਪੰਜ ਅੰਦਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਪਣੇ ਸਾਥੀ ਬਣਾ ਰੱਖੇ ਨੇ ਆਪਣੇ ਅੰਦਰ, ਤੋ ਇਹਨਾਂ ਨੂੰ ਤੂੰ ਆਪਣੇ ਵਸ ਕੀ ਜੈ। ਭਾਵ ਕੀ ਹੈ? ਇਹ ਵਿਕਾਰੀ ਮਨ ਜੋ ਪੰਜਾਂ ਚੇਲਿਆਂ ਨੇ ਵਿਗਾੜ ਰੱਖਿਆ ਹੈ, ਇਹ ਮਨ ਨੂੰ ਤੂੰ ਆਪਣੇ ਵਸ ਵਿੱਚ ਕਰ। ਆ ਜਿਹੜੇ ਪੰਜ ਵਿਕਾਰੀ, ਵਿਕਾਰੀ ਮਨ ਨੇ ਤੇਰਾ ਪੰਜ ਵਿਕਾਰਾਂ ਨੇ ਵਿਗਾੜਿਆ, ਇਹ ਮਨ ਨੂੰ ਤੂੰ ਆਪਣੇ ਵਸ ਵਿੱਚ ਕਰ ਲੈ। ਪੰਜ ਚੇਲੇ ਵਸ ਕੀ ਜੈ ਰਾਵਲ। ਆ ਜਿਹੜੇ ਪੰਜ ਜਿਹੜੇ ਇਹ ਲੁਟੇਰੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਵਾਸ਼ਨਾਵਾਂ, ਇਹਨਾਂ ਨੂੰ ਤੂੰ ਵਸ ਕਰ। ਇਹਨਾਂ ਤੈਨੂੰ ਭਜਾਈ ਫਿਰਨ, ਤੂੰ ਇਹਨਾਂ ਨੂੰ ਕਾਬੂ ਕਰ, ਇਹਨਾਂ ਨੂੰ ਵਸ ਵਿੱਚ ਰੱਖ। ਤੇ ਮਨ ਕੀ ਜੈ ਡੰਡਾ ਤਾ, ਮਨ ਨੂੰ ਡੰਡਾ ਬਣਾ ਲੈ। ਡੰਡਾ ਕਿਸ ਲਈ ਆਉਂਦਾ ਹੈ? ਅੜੇ ਥੋੜੇ ਕੰਮ ਆਉਂਦਾ, ਕੋਈ ਤੰਗ ਕਰਨ ਆਵੇ ਉਸਦੇ ਠੋਕ ਵੀ ਦਈਦਾ। ਜੋਗੀ ਰੱਖਦੇ ਨੇ ਕਿ ਕੁੱਤੇ ਮਗਰ ਪੈ ਜਾਣਾ, ਭਜਾਉਂਦੇ ਨੇ ਕੁੱਤਿਆਂ ਨੂੰ, ਪੈਂਦੇ ਵੀ ਕੁੱਤੇ ਜੋਗੀਆਂ ਦੇ ਮਗਰ ਜ਼ਿਆਦਾ, ਜਿਹਦੇ ਹੱਥ ਡੰਡਾ ਹੋਵੇ ਉਹਦੇ ਮਗਰ ਜ਼ਿਆਦਾ ਪੈਂਦੇ। ਕਹਿੰਦੇ ਨੇ ਇਹ ਮਨ ਨੂੰ ਤੂੰ ਡੰਡਾ ਬਣਾ ਕੇ ਰੱਖ, ਤਾਂ ਕਿ ਜਿਹੜੇ ਅੰਦਰ ਮਨ ਦੇ ਪੰਜ ਵਸ ਰਹੇ ਨਾ, ਇਹ ਕਾਬੂ 'ਚ ਰਹਿਣ, ਤੋਂ ਮਨ ਹੋਵੇ ਡੰਡਾ, ਕੁਟਾਪੇ ਤੋਂ ਪੰਜ ਡਰਨ ਅਤੇ ਵਸ ਵਿੱਚ ਰਹਿਣ ਤੇਰੇ। ਭਾਵ ਇਹ ਤੈਨੂੰ ਦੌੜਾ ਹੀ ਨਾ ਫਿਰੇ, ਨਹੀਂ ਪੰਜ ਤੈਨੂੰ, ਪੰਜ ਵਾਸ਼ਨਾਵਾਂ ਤੈਨੂੰ ਨਾ ਭਜਾਈ ਫਿਰੇ, ਤੂੰ ਇਹਨਾਂ ਨੂੰ ਵਸ ਵਿੱਚ ਕਰ, ਮਨ ਨੂੰ ਬਣਾ ਲੈ ਡੰਡਾ, ਮਨ ਹੋਵੇ ਤੇਰਾ ਜੋਗੀਆਂ ਵਾਲਾ ਡੰਡਾ।
ਯੋਗ ਜੁਗਤ ਇਵ ਪਾਵਿਸਤਾ,
ਯੋਗ ਜੁਗਤ ਇਵ ਪਾਵਿਸਤਾ, ਇਹ ਹੈ ਅਸਲੀ ਜੋਗੀਆਂ ਵਾਲੀ ਜੁਗਤੀ ਪਾਉਣੀ। ਯੋਗ ਜੁਗਤ ਇਵ ਪਾਵਿਸਤਾ, ਇੰਜ ਪਾਈ ਦੀ ਹੈ ਜੋਗੀਆਂ ਵਾਲੀ ਜੁਗਤੀ, ਇਹ ਹੈ ਅਸਲ ਜੋਗੀਆਂ ਵਾਲੀ ਜੁਗਤੀ। ਕੀ ਸਰੀਰ ਨੂੰ ਨਾਸਵੰਤ ਸਮਝਣਾ, ਮਨ ਦੇ ਅੰਦਰ ਦੈਵੀ ਗੁਣ ਧਾਰਨ ਕਰਨੇ, ਔਰ ਪੰਜ ਵਿਕਾਰਾਂ ਨੂੰ ਕਾਬੂ ਰੱਖਣਾ, ਇਹ ਹੈ ਅਸਲ 'ਚ ਜੋਗੀਆਂ ਵਾਲੀ ਜੁਗਤੀ। ਅਸਲ ਯੋਗ ਤੇ ਇਹ ਹੈ, ਇਹ ਜਿਹੜੇ ਜੋਗੀ ਕਮਾ ਰਹੇ ਨੇ ਐਵੇਂ ਜੋਗੀਆਂ ਵਾਲਾ ਭੇਸ ਧਾਰਨ ਕਰਕੇ ਤੇ ਥਾਂ ਥਾਂ ਤੁਰੇ ਫਿਰਦੇ ਨੇ, ਸੁਰਤ ਇਹਨਾਂ ਦੀ ਕਿਤੇ ਜੁੜਦੀ ਕੋਈ ਨਹੀਂ, ਇਹ ਯੋਗ ਜੁਗਤ ਨਹੀਂ ਹੈ। ਆਖਦੇ ਨੇ ਜੋਗੀਆਂ ਵਾਲੀ ਜੁਗਤ ਇਹ ਹੈ ਕਿ ਮਨ ਵਿੱਚ ਮੁੰਦਰਾਂ ਹੋਣ, ਮਨ ਵਿੱਚ ਨਾਮ ਵਸਿਆ ਹੋਵੇ, ਦੈਵੀ ਗੁਣ ਵਸਦੇ ਹੋਣ, ਇਹ ਅੰਦਰ ਸ਼ਿੰਗਾਰ, ਕੰਨ ਦੇ ਸ਼ਿੰਗਾਰ, ਕਾਹਦੇ ਸ਼ਿੰਗਾਰ, ਇਹ ਮਨ ਦਾ ਸ਼ਿੰਗਾਰ ਹੋਵੇ। ਫਿਰ ਮਨ ਹੋਵੇ ਡੰਡਾ ਤੇ ਪੰਜ ਵਾਸ਼ਨਾਵਾਂ ਨੂੰ ਅੰਦਰ ਕਾਬੂ 'ਚ ਰੱਖੇ। ਸਰੀਰ ਨੂੰ ਤੂੰ ਨਾ ਸੁਣ ਜਾਣੇ, ਬਾਈ ਇਹਦਾ ਲਾਭ ਲੈਣਾ ਹੈ, ਜਿੰਨਾ ਚਿਰ ਇਹ ਸਾਥ ਦਿੰਦਾ ਇਸਦਾ ਲਾਭ ਲੈਣਾ। ਬਸ ਇਹੀ ਹੈ ਜੋਗੀਆਂ ਵਾਲੀ ਜੁਗਤ।
ਏਕ ਸ਼ਬਦ ਦੂਜਾ ਹੋਰ ਨਾਸਤ, ਕੰਧ ਮੂਲ ਮਨ ਲਾਵਸਤਾ।
ਏਕ ਸ਼ਬਦ ਦੂਜਾ ਹੋਰ ਨਾਸਤ, ਨਾਸਤ ਦਾ ਮਤਲਬ ਹੈ ਨਹੀਂ ਹੈ, ਨਾ ਸਤ ਤੋਂ ਆਇਆ ਨਾਸਤ। ਨਾਸਤ ਜਿਹੜਾ ਇਕੱਠਾ ਲਿਖਿਆ ਨਾ, ਇਹ ਜੋੜ ਕੀਤਾ ਹੈ ਦੋ ਲਫ਼ਜ਼ਾਂ ਦਾ, ਨਾ ਤੇ ਸਤ, ਜੋ ਸਤ ਨਹੀਂ ਹੈ, ਜੋ ਸਹੀ ਨਹੀਂ ਹੈ, ਆਪ ਜੋ ਨਹੀਂ ਹੈ, ਨਾ ਸਤ ਤੋਂ ਆ ਗਿਆ ਨਾਸਤ। ਨਾ ਸਤ ਜੋ ਸਤ ਨਹੀਂ ਹੈ, ਜੋ ਠੀਕ ਨਹੀਂ ਹੈ, ਜੋ ਬਿਲਕੁਲ ਨਹੀਂ ਹੈ। ਤੋ ਆਖਿਆ ਕਿ ਏਕ ਸ਼ਬਦ ਦੂਜਾ ਹੋਰ ਨਾਸਤ, ਕੰਧ ਮੂਲ ਮਨ ਲਾਵਸਤਾ। ਕਹਿੰਦੇ ਜੋਗੀ ਕਰਦੇ ਕੀ ਨੇ, ਜੋਗੀ ਬਹੁਤਾ ਧਿਆਨ ਦਿੰਦੇ ਨੇ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ। ਬਈ ਕੰਧ ਮੂਲ ਮਨ ਲਾਵਸਤਾ, ਮਨ ਇਹਨਾਂ ਦਾ ਖਾਣ ਪੀਣ ਦੇ ਪਦਾਰਥਾਂ ਪਿੱਛੇ ਲੱਗਾ, ਕੀ ਖਾਣਾ ਹੈ ਤੇ ਕੀ ਛੱਡਣਾ, ਇਸੇ ਧਿਆਨ ਵੱਲ ਲੱਗਾ। ਬੰਦਗੀ ਨੂੰ ਛੱਡ ਕੇ, ਪਰਮਾਤਮਾ ਦਾ ਸਿਮਰਨ ਛੱਡ ਕੇ, ਏਕ ਸ਼ਬਦ ਨੂੰ ਛੱਡ ਕੇ ਕਿੱਥੇ ਮਨ ਲੱਗਾ ਇਹਨਾਂ ਦਾ ਕਿ ਕੀ ਖਾਣਾ ਹੈ ਕੀ ਨਹੀਂ ਖਾਣਾ। ਤੋ ਖਾਣ ਵਾਲੀਆਂ ਪਦਾਰਥਾਂ ਚੋਂ ਕੰਧ ਮੂਲੀ ਚੁਣ ਕੇ ਖਾਣੀ ਹੈ, ਇਸ ਵਿੱਚ ਇਹਨਾਂ ਦਾ ਮਨ ਖਚਿਤ ਹੈ। ਭਾਵ ਕੀ ਹੈ, ਇਹ ਤੇ ਸਰੀਰਕ ਕਰਮ ਹੈ, ਖੁਰਾਕ ਇੱਕ ਸਰੀਰ ਦਾ ਆਧਾਰ ਹੈ। ਬਹੁਤਾ ਸਮਾਂ ਕੀ ਖਾਣਾ ਕੀ ਪੀਣਾ ਇਸਦੇ ਵਿੱਚ ਹੀ ਚਲਾ ਜਾਏ, ਇਸਦੀ ਵਿਚਾਰ ਬੰਦਾ ਕਰਦਾ ਰਹੇ, ਤੇ ਕਮਾਉਣ ਯੋਗ ਜੋ ਸ਼ਬਦ ਹੈ ਉਹ ਕਮਾਵੇ ਹੀ ਨਾ, ਤੇ ਫਿਰ ਤੇ ਜ਼ਿੰਦਗੀ ਸਫਲ ਕਿਵੇਂ ਹੋਵੇ, ਇਹ ਤੇ ਸਮਾਂ ਗਵਾਉਣਾ ਹੈ। ਤੋ ਕਹਿੰਦੇ ਨੇ ਜੋਗੀ ਤੇ ਇਹਨਾਂ ਡੰਬਰਾਂ ਪਏ ਨੇ ਕਿ ਕੀ ਖਾਣਾ ਤੇ ਕੀ ਛੱਡਣਾ, ਕੰਧ ਮੂਲ ਚੁਣ ਕੇ ਖਾਣੀ ਹੈ, ਹੋਰ ਸਭ ਛੱਡਣਾ ਹੈ। ਤੇ ਏਕ ਸ਼ਬਦ ਦੇ ਵਿਚਾਰ ਤੇ ਹੈ ਹੀ ਨਹੀਂ, ਉਹਦੇ ਭੁੱਲ ਹੀ ਗਏ ਕਿ ਪਰਮਾਤਮਾ ਨੂੰ ਯਾਦ ਕਰਨਾ। ਮੈਂ ਸਮਝਾ ਰਿਹਾ ਕੰਧ, ਹਾਂਜੀ, ਮੂਲ ਮੂਲੀ ਕੰਧ ਜ਼ਮੀਨ ਵਿੱਚ ਜਿਹੜੀਆਂ ਮਿੱਠੀ ਚੀਜ਼, ਠੀਕ ਤੁਸੀਂ ਕਹਿੰਦੇ ਹੋ, ਕੰਧ ਮਿੱਠੀ ਨੂੰ, ਸ਼ਕਰ ਕੰਧੀ ਨੂੰ ਕਹਿੰਦੇ ਨੇ ਕੰਧ। ਉਂਝ ਕੰਧ ਕੀ ਹੈ, ਕੋਈ ਵੀ ਸੋਲਨ ਰੂਟ ਜਿਹੜਾ ਹੁੰਦਾ ਹੈ ਨਾ, ਮਿੱਠਾ ਹੋਵੇ ਉਸਨੂੰ ਕੰਧ ਕਹਿ ਦਿੰਦੇ ਨੇ। ਜਿਸ ਤਰ੍ਹਾਂ ਚਕੂੰਦਰ ਵੀ ਨੇ ਮਿੱਠੇ ਹੁੰਦੇ ਨੇ, ਕੋਈ ਵੀ ਚੀਜ਼ ਜਿਹੜੀ ਜਿਸ ਤਰ੍ਹਾਂ ਬੀਟ ਰੂਟ ਹੈ ਮਿੱਠਾ ਹੈ, ਇਹ ਕੰਧ ਹੈ। ਕੰਧ ਕਹਿੰਦੇ ਨੇ ਸੋਲਨ ਰੂਟ ਨੂੰ, ਔਰ ਜੋ ਮਿੱਠਾ ਹੋਵੇ ਖਾਣ ਉਹ ਕੰਧ ਹੈ। ਸ਼ਕਰਕੰਦੀ ਉਹ ਵੀ ਇੱਕ ਕੰਧ ਹੈ, ਸ਼ਕਰ ਵਰਗੀ ਮਿੱਠੀ ਕੰਧ। ਤੋ ਕਹਿੰਦੇ ਨੇ ਕਿ ਇੱਕ ਸ਼ਬਦ, ਜੋਗੀ ਨੇ ਜੁੜਨਾ ਤਾਂ ਸੀ ਇੱਕ ਸ਼ਬਦ ਨਾਲ, ਹੋਰ ਨਾਸਤ, ਹੋਰ ਕੁਛ ਜੁੜਨ ਜੋਗਾ ਨਹੀਂ ਸੀ। ਲੇਕਿਨ ਜੁੜਿਆ ਕਾਹਦੇ ਨਾਲ ਹੈ, ਕੰਧ ਮੂਲ ਮਨ ਲਾਵਸਤਾ। ਕੰਧ ਮੂਲ ਹੀ ਕੀ ਖਾਣਾ ਹੈ ਕੀ ਨਹੀਂ ਖਾਣਾ, ਇਸ ਵਿੱਚ ਹੀ ਧਿਆਨ ਦਿੱਤਾ ਹੈ। ਪਰਮਾਤਮਾ ਨੂੰ ਵਿਸਾਰ ਕੇ, ਇੱਕ ਗੁਰੂ ਦੇ ਸ਼ਬਦ ਨੂੰ ਵਿਸਾਰ ਕੇ, ਇੱਕ ਰੱਬੀ ਸ਼ਬਦ ਨੂੰ ਵਿਸਾਰ ਕੇ, ਇਹ ਤੇ ਖਾਣ ਪੀਣ ਦੇ ਅਡੰਬਰ ਵਿੱਚ ਹੀ ਲੱਗਾ ਕੀ ਖਾਣਾ ਹੈ ਕੀ ਨਹੀਂ ਖਾਣਾ। ਤੇ ਖਾਣਾ ਪੀਣਾ ਤੇ ਇੱਕ ਸਿਰਫ ਸਰੀਰ ਦਾ ਉਧਾਰ ਹੈ, ਸਰੀਰ ਨੂੰ ਕਾਇਮ ਰੱਖਣ ਲਈ ਹੈ।
ਰਹਾਓ ਮੂਡ ਮੰਡਾਈਏ ਜੇ ਗੁਰ ਪਾਈਏ, ਹਮ ਗੁਰ ਕੀਨੀ ਗੰਗਾਤਾ।
ਮੂਡ ਮੁੰਡਾਈਏ ਜੇ ਗੁਰ ਪਾਈਏ, ਹਮ ਗੁਰ ਕੀਨੀ ਗੰਗਾਤਾ। ਇਹ ਤੁਹਾਨੂੰ ਸਮਝਾਉਣ ਲਈ ਤੁਹਾਨੂੰ ਥੋੜਾ ਜਿਹਾ ਦੱਸਾਂਗੇ ਜੋਗੀਆਂ ਦਾ ਰਿਵਾਜ। ਕਿਸੇ ਬੰਦੇ ਨੇ ਯੋਗ ਧਾਰਨ ਕਰਨਾ ਹੋਵੇ ਨਾ, ਯੋਗ ਅਪਣਾਉਣਾ ਹੋਵੇ, ਜੋਗੀ ਬਣਨਾ ਹੋਵੇ, ਨਵਾਂ ਜੋਗੀ, ਉਹ ਜੋ ਚੇਲਾ ਆਵੇ ਜੋਗੀ ਬਣਨ ਲਈ, ਇਹਨਾਂ ਵਿੱਚ ਇੱਕ ਰਿਵਾਇਤ ਹੈ, ਉਸਨੂੰ ਲਿਜਾਇਆ ਜਾਂਦਾ ਹੈ ਗੰਗਾ ਦੇ ਕੰਢੇ 'ਤੇ, ਪਹਿਲਾਂ ਉੱਥੇ ਜਾ ਕੇ ਉਹਦਾ ਸਿਰ ਮੁੰਨਿਆ ਜਾਂਦਾ ਅਤੇ ਫਿਰ ਗੋਰਖ ਦਾ ਚੇਲਾ ਬਣਾਇਆ ਜਾਂਦਾ ਹੈ। ਯੋਗੀਆਂ ਦਾ ਗੁਰੂ ਹੈ ਗੋਰਖ, ਗੋਰਖਨਾਥ। ਜਦ ਤੱਕ ਉਹ ਗੰਗਾ ਦੇ ਕਿਨਾਰੇ ਇਹ ਸੈਰੇਮਨੀ ਨਾ ਹੋਵੇ, ਉਹ ਕਹਿੰਦੇ ਨੇ ਯੋਗੀ ਬਣਿਆ ਹੀ ਨਹੀਂ, ਉਦੋਂ ਤੱਕ ਉਹ ਯੋਗੀ ਪ੍ਰਵਾਨ ਨਹੀਂ ਹੈ, ਯੋਗੀਆਂ 'ਚ ਰਲ ਹੀ ਨਹੀਂ ਸਕਦਾ। ਤਾਂ ਲਿਜਾਇਆ ਜਾਂਦਾ ਬਕਾਇਦਾ ਉਸਨੂੰ ਗੰਗਾ ਦੇ ਕੰਢੇ 'ਤੇ, ਉੱਥੇ ਇਹ ਆਪਣਾ ਜੋ ਹੈ ਮੰਤਰ ਯੋਗੀਆਂ ਵਾਲੇ ਪੜ੍ਹਦੇ ਨੇ, ਸਿਰ ਮੁੰਨਣ ਉੱਥੇ ਹੁੰਦਾ ਹੈ, ਫਿਰ ਉਹ ਯੋਗੀਆਂ ਦੇ ਦਲ 'ਚ ਦਾਖਲ ਹੁੰਦਾ ਹੈ। ਕਹਿੰਦੇ ਨੇ ਮੂਲ ਮੁੰਡਾਈਏ ਜੇ ਗੁਰ ਪਾਈਏ, ਗੁਰ ਕੀ ਗੋਰਖ, ਯੋਗੀਆਂ ਦਾ ਗੁਰੂ ਹੈ ਗੋਰਖ। ਕਹਿੰਦੇ ਨੇ ਇਹ ਯੋਗੀ ਜੇ ਤੁਸੀਂ ਗੋਰਖ ਦੇ ਚੇਲੇ ਬਣਨਾ ਹੋਵੇ ਤੇ ਤੁਹਾਨੂੰ ਗੰਗਾ ਦੇ ਕੰਢੇ ਤੇ ਜਾ ਕੇ ਮੁੰਡ ਮੁੰਡਾਈ ਕਰਨੀ ਪੈਂਦੀ ਹੈ, ਸਿਰ ਮੁੰਨਣਾ ਪੈਂਦਾ ਹੈ। ਤੇ ਹਮ ਗੁਰ ਕੀ ਨੀ ਗੰਗਾ ਤਾਂ, ਸਾਡਾ ਤੇ ਗੁਰੂ ਹੀ ਗੰਗਾ ਹੈ। ਹਮ ਗੁਰ ਕੀ ਨੀ, ਅਸੀਂ ਗੁਰੂ ਨੂੰ ਬਣਾ ਲਿਆ ਗੰਗਾ, ਸਾਡੀ ਗੰਗਾ ਤੇ ਸਾਡਾ ਗੁਰੂ ਹੀ ਹੈ ਜਿਹਦਾ ਉਪਦੇਸ਼ ਅਸੀਂ ਨਿਤ ਪੜ੍ਹਦੇ ਹਾਂ, ਸੁਣਦੇ ਹਾਂ ਤੇ ਮੰਨਦੇ ਹਾਂ। ਹਮ ਗੁਰ ਕੀ ਨੀ, ਅਸੀਂ ਗੁਰ ਨੂੰ ਬਣਾ ਲਿਆ ਕਿ ਗੰਗਾ, ਤੁਸੀਂ ਗੰਗਾ ਨੂੰ ਉਹ ਜੋ ਪਹਾੜਾਂ ਚੋਂ ਨਿਕਲਦੇ ਆ ਉਸ ਨੂੰ ਪਵਿੱਤਰ ਗਿਣਦੇ ਹੋ, ਸਾਡੀ ਗੰਗਾ ਤੇ ਗੁਰੂ ਹੈ, ਸਾਡੀ ਅਸੀਂ ਤੇ ਪਵਿੱਤਰਤਾ ਵੇਖ ਰਹੇ ਹਾਂ ਗੁਰੂ ਵਿੱਚ, ਗੁਰੂ ਦੇ ਸ਼ਬਦ ਵਿੱਚ, ਤਾਂ ਸਾਡੀ ਗੰਗਾ ਦੇ ਗੁਰੂ ਹੈ। ਤੋ ਆਖਦੇ ਨੇ ਇੱਕ ਸ਼ਬਦ ਦੂਜਾ ਹੋਰ ਨਸ ਕੰਧ ਮੂਲ ਮਨ ਲਾਵਿਸ਼ਤਾ, ਮੂਨ ਮੁੰਡਾਈਏ ਜੇ ਗੁਰ ਪਾਈਏ, ਹਮ ਗੁਰ ਕੀ ਨੀ ਗੰਗਾ ਤਾਂ। ਜੋਗਿਓ ਤੁਸੀਂ ਜੇ ਗੁਰੂ ਪਾਉਣਾ ਹੋਵੇ ਤਾਂ ਮੂੰਡ ਮੁੰਡਾਈ ਹੈ ਜੇ ਗੁਰੂ ਪਾਈਏ, ਜੇ ਗੁਰੂ ਪਾਈਏ ਜੇ ਗੁਰੂ ਪਾਉਣਾ ਹੋਵੇ। ਇਹ ਜੋਗੀ ਜੇ ਤੁਸੀਂ ਗੁਰੂ ਪਾਉਣਾ ਹੋਏ ਤੇ ਮੂੰਡ ਮੁੰਡਾਈਏ, ਗੰਗਾ ਦੇ ਕੰਢੇ ਜਾ ਕੇ ਸਿਰ ਮਨਾਓ ਤੇ ਫਿਰ ਗੋਰਖ ਦੇ ਚੇਲੇ ਬਣਾਓ। ਲੇਕਿਨ ਅਸੀਂ ਤੇ ਗੁਰੂ ਨੂੰ ਹੀ ਗੰਗਾ ਬਣਾ ਲਿਆ, ਸਾਨੂੰ ਕਿਸੇ ਗੰਗਾ ਦੀ ਭਾਲ 'ਚ ਜਾਣਾ ਨਹੀਂ ਪੈਂਦਾ, ਕਿਸੇ ਤੀਰਥ 'ਤੇ ਜਾਣਾ ਨਹੀਂ ਪੈਂਦਾ। ਹਮ ਗੁਰ ਕੀ ਨੀ ਗੰਗਾ, ਅਸੀਂ ਗੁਰੂ ਨੂੰ ਗੰਗਾ ਬਣਾ ਲਿਆ, ਗੁਰੂ ਸਾਡੇ ਲਈ ਪਵਿੱਤਰ, ਸਾਡੇ ਲਈ ਕੋਈ ਦਰਿਆ ਪਵਿੱਤਰ ਨਹੀਂ ਹੈ, ਸਾਡੇ ਲਈ ਗੁਰੂ ਪਵਿੱਤਰ। ਅਸਥਾਨਾਂ ਦੀ ਮਹੱਤਤਾ ਨਹੀਂ ਹੈ, ਗੁਰੂ ਨਾਨਕ ਦੇ ਘਰ ਵਿੱਚ ਮਹਾਨਤਾ ਹੈ ਗੁਰੂ ਦੀ, ਗੁਰੂ ਦੇ ਸ਼ਬਦ ਦੀ। ਇਹੀ ਗੰਗਾ ਹੈ, ਇਹੀ ਪਵਿੱਤਰ ਚੀਜ਼ ਹੈ, ਪਵਿੱਤਰ ਕਰਨ ਵਾਲੀ। ਹਾਂਜੀ, ਤਾਂ ਕਿੰਨਾ ਸੋਹਣਾ ਉਪਦੇਸ਼ ਦਿੱਤਾ ਸਤਿਗੁਰਾਂ ਨੇ ਬੜੇ ਸੋਹਣੇ ਸ਼ਬਦਾਂ ਵਿੱਚ।
ਤ੍ਰੈ ਪਵਨ ਤਾਰਨ ਹਾਰ ਸਵਾਮੀ, ਏਕ ਨ ਚੇਤਸ ਅੰਦਾਤਾ।
ਤ੍ਰੈ ਪਵਨ ਤਾਰਨ ਹਾਰ ਸਵਾਮੀ, ਏਕ ਨ ਚੇਤਸ ਅੰਦਾਤਾ। ਤ੍ਰੈ ਪਵਨ, ਤਿੰਨੈ ਪਵਨ, ਮਾਤ ਲੋਕ ਭਾਵ ਇਹ ਜਗਤ ਇਹ ਸੰਸਾਰ। ਤ੍ਰੈ ਪਵਨ ਤਾਰਨ ਹਾਰ ਸਵਾਮੀ, ਆ ਸੰਸਾਰ ਵਿੱਚ ਵਸਦਾ ਰਸਦਾ ਪਰਮਾਤਮਾ ਇਹ ਤੇ ਨਜ਼ਰ ਹੀ ਨਹੀਂ ਆਉਂਦਾ, ਇਹ ਸੰਸਾਰ ਦਾ ਮਾਲਕ ਇੱਥੇ ਹੀ ਵਸਦਾ ਤੇ ਨਜ਼ਰ ਨਹੀਂ ਆ ਰਿਹਾ, ਉਸਨੂੰ ਯਾਦ ਹੀ ਨਹੀਂ ਕਰ ਰਿਹਾ। ਏਕ ਨਾ ਚੇਤਸ ਅੰਧਾ ਤਾਂ, ਅੰਧਾ ਜੋਗੀ ਉਸਨੂੰ ਤੇ ਯਾਦ ਨਹੀਂ ਕਰ ਰਿਹਾ ਜੋ ਪਰਮਾਤਮਾ ਵਸਦਾ ਰਸਦਾ ਇਸੇ ਜਗਤ ਵਿੱਚ। ਤ੍ਰੈ ਪਵਨ ਤਾਰਨ ਹਾਰ ਸਵਾਮੀ, ਉਹ ਮਾਲਕ ਪ੍ਰਭੂ ਜੋ ਇਸ ਸੰਸਾਰ ਵਿੱਚ ਵਸ ਰਿਹਾ ਹੈ, ਏਕ ਨਾ ਚੇਤਸ ਅੰਧਾ ਤਾਂ, ਅੰਧਾ ਜੋਗੀ ਉਸ ਇੱਕ ਪਰਮਾਤਮਾ ਨੂੰ ਚੇਤੇ ਹੀ ਨਹੀਂ ਕਰਦਾ। ਏਕ ਨਾ ਚੇਤਸ ਉਸ ਇੱਕ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਅੰਧਾ ਤਾਂ ਇਹ ਅੰਧਾ ਜੋਗੀ, ਇਹ ਮੂਰਖ ਜੋਗੀ, ਇਹ ਅਕਲ ਤੋਂ ਅੰਨਾ ਜੋਗੀ, ਜਿਸ ਨੂੰ ਸਮਝ ਕੋਈ ਨਹੀਂ, ਜਿਸ ਨੂੰ ਸੂਝ ਬੂਝ ਕੋਈ ਨਹੀਂ, ਉਹ ਇੱਕ ਪਰਮਾਤਮਾ ਜੋ ਇੱਥੇ ਹੀ ਵਸਦਾ ਉਹਨੂੰ ਤੇ ਦੇਖ ਨਹੀਂ ਰਿਹਾ, ਉਸਨੂੰ ਯਾਦ ਹੀ ਨਹੀਂ ਕਰਦਾ।
ਕਰ ਪਟੰਬ ਗੱਲੀ ਮਨ ਲਾਵਸ, ਸੰਸਾ ਮੂਲ ਨ ਜਾ ਵਿਸਤਾ।
ਕਰ ਪਟੰਬ, ਠੱਗੀ ਫਰੇਬ ਇਸਨੂੰ ਆਖਦੇ ਨੇ ਪਟੰਬ। ਕਰ ਪਟੰਬ, ਤੂੰ ਕਹਿੰਦੇ ਨੇ ਠੱਗੀ ਫਰੇਬ ਇਹ ਬਹੁਤ ਕਰਦਾ ਹੈ, ਧੋਖਾ ਆਪਣੇ ਆਪ ਨਾਲ ਹੀ ਧੋਖਾ, ਦੂਸਰਿਆਂ ਨੂੰ ਤੇ ਧੋਖਾ ਦੇਣਾ ਹੀ ਹੈ, ਆਪਣੇ ਆਪ ਨਾਲ ਧੋਖਾ। ਗੱਲੀ ਮਨ ਲਾਵਸ, ਔਰ ਗੱਲਾਂ ਨਾਲ ਹੀ ਦੂਸਰਿਆਂ ਦਾ ਮਨ ਜੋਗੀ ਵਸ ਵਿੱਚ ਕਰਨਾ ਚਾਹੁੰਦਾ, ਚਰਨਾਂ ਵਿੱਚ ਜੋੜੇ ਤਾਂ ਲੱਭ ਲੋਭ ਕੀ ਤਾਵਸਤਾ, ਤਾਂ ਲੱਭ ਲੋਭ ਦੇ ਕਾਰਨ ਇਹਦਾ ਮਨ ਬਾਹਰ ਕਿਉਂ ਦੌੜੇ। ਜੇ ਇੱਕ ਪਰਮਾਤਮਾ ਨਾਲ ਇਹ ਚਿੱਤ ਆਪਣਾ ਜੋੜੇ ਤਾਂ ਲੱਭ ਲੋਭ ਦੇ ਕਾਰਨ ਇਹਦਾ ਮਨ ਬਾਹਰ ਪਦਾਰਥਾਂ ਵੱਲ ਕਿਉਂ ਦੌੜੇ। ਇਕਸ ਚਰਨੀ ਜੇ ਚਿਤ ਲਾਵੇ, ਇਕਸ ਕੀ ਇੱਕ ਪਰਮਾਤਮਾ, ਇਕਸ ਚਰਨੀ ਜੇ ਚਿਤ ਲਾਵੇ, ਜੇ ਇੱਕ ਪਰਮਾਤਮਾ ਦੇ ਚਰਨਾਂ ਨਾਲ ਇਹ ਚਿੱਤ ਜੋੜ ਲਵੇ ਤਾਂ ਲੱਭ ਲੋਭ, ਲੱਭ ਔਰ ਲੋਭ, ਤ੍ਰਿਸ਼ਨਾ ਲੋਭ, ਲਾਲਚ ਲੱਭ, ਲਾਲਚ ਲੋਭ, ਤ੍ਰਿਸ਼ਨਾ, ਇਹਨਾਂ ਕਰਕੇ ਕੀ ਕਿਉਂ ਤਾਵਸਤਾ ਇਹਦਾ ਮਨ ਦੌੜੇਗਾ। ਤਾਉਣਾ ਦੌੜਨਾ, ਟੁਰਸ਼। ਹਾਂਜੀ।
ਜਪਸ ਨਿਰੰਜਨ ਰਚਸ ਮਨਾ,
ਜਪਸ ਨਿਰੰਜਨ ਰਚਸ ਮਨਾ, ਕਾਹੇ ਬੋਲੇ ਜੋਗੀ ਕਪਟ ਕਨਾ। ਜਪਸ ਨਿਰੰਜਨ ਰਚਸ ਮਨਾ, ਰਚਸ ਦਾ ਮਤਲਬ ਹੈ ਜੋੜ ਕੇ, ਮਨ ਜੋੜ ਕੇ। ਜਪਸ ਨਿਰੰਜਨ ਰਚਸ ਮਨਾ, ਹੈ ਜੋਗੀ ਤੂੰ ਵੀ ਨਿਰੰਜਨ ਨੂੰ ਜਪ, ਮਨ ਜੋੜ ਕੇ ਜਪ। ਜਪਸ ਨਿਰੰਜਨ ਕਿੱਦਾਂ ਜਪ, ਰਚਸ ਮਨਾ ਮਨ ਜੋੜ ਕੇ। ਜਪਸ ਨਿਰੰਜਨ, ਐ ਜੋਗੀ ਤੂੰ ਵੀ ਪਰਮਾਤਮਾ ਨੂੰ ਜਪ, ਤੂੰ ਵੀ ਪਰਮਾਤਮਾ ਨੂੰ ਯਾਦ ਕਰ। ਗੋਰਖ ਗੋਰਖ ਕਰਨ ਦਾ ਕੋਈ ਲਾਭ ਨਹੀਂ, ਗੋਰਖ ਨੂੰ ਧਿਆਉਣ ਦਾ ਕੋਈ ਲਾਭ ਨਹੀਂ, ਤੂੰ ਨਿਰੰਜਨ ਨੂੰ ਜਪ। ਗੋਰਖ ਨਾਲ ਜਪਿਆ ਕੁਛ ਮਿਲਣਾ ਨਹੀਂ, ਗੋਰਖ ਨੇ ਵੀ ਗਤੀ ਤੇ ਪਰਮਾਤਮਾ ਤੋਂ ਪਾਈ ਸੀ। ਤੋ ਜਪਸ ਨਿਰੰਜਨ, ਉਸ ਕਾਲਕ ਤੋਂ ਰਹਿਤ ਪ੍ਰਭੂ ਨੂੰ ਜਪ, ਉਸ ਪਰਮਾਤਮਾ ਨੂੰ ਜਪ, ਉਹਦਾ ਜਾਪ ਕਰ। ਕਿਸ ਤਰ੍ਹਾਂ ਜਾਪ ਕਰ, ਰਚਸ ਮਨਾ, ਮਨ ਜੋੜ ਕੇ, ਮਨ ਲਾ ਕੇ। ਕਾਹੇ ਬੋਲੈ ਜੋਗੀ ਕਪਟ ਕਨਾ, ਕਪਟ ਕਹਿੰਦੇ ਨੇ ਝੂਠ ਫਰੇਬ, ਤੇ ਬਾਕੀ ਝੂਠ ਫਰੇਬ ਤੂੰ ਛੱਡ ਦੇ, ਇਹ ਕਿਉਂ ਬੋਲਦਾ, ਇਹ ਹੋਰ ਗੱਲਾਂ ਨਾਲ ਜੋ ਤੂੰ ਦੂਸਰਿਆਂ ਨੂੰ ਰਜਾਨਾ, ਇਹ ਛੱਡ ਦੇ, ਇਹ ਦੂਸਰੀਆਂ ਗੱਲਾਂ ਛੱਡ ਦੇ, ਤੂੰ ਇੱਕ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਲੈ। ਕਾਹੇ ਬੋਲੈ ਜੋਗੀ, ਕੀ ਬੋਲਦਾ ਤੂੰ, ਕਪਟ ਕਨਾ ਝੂਠ ਫਰੇਬ, ਇਹ ਲੋਕਾਂ ਦੇ ਮਨ ਤੂੰ ਝੂਠ ਬੋਲ ਬੋਲ ਕੇ ਜਿੱਤਦਾ, ਇਸ ਝੂਠ ਫਰੇਬ ਦਾ ਕੀ ਫਾਇਦਾ।
ਰਹਾਉ ਕਾਇਆ ਕਮਲੀ ਹੰਸ ਇਆਣਾ, ਮੇਰੀ ਮੇਰੀ ਕਰਤ ਬਿਹਾਨੀਤਾ।
ਕਾਇਆ ਕਮਲੀ ਮੂਰਖ ਚੱਲੀ, ਕਾਇਆ ਕਮਲੀ ਹੰਸ ਇਆਣਾ, ਇਆਣਾ ਇਨਐਕਸਪੀਰੀਅੰਸਡ, ਹੰਸ ਜੀਵਾਤਮਾ, ਇਹ ਮਨੁੱਖ ਦਾ ਸਰੀਰ ਤੇ ਚੱਲਾ ਮੂਰਖ ਹੈ, ਤੇ ਜਿਹੜੀ ਕਾਇਆ ਹੈ ਅੰਦਰ ਜਿਹੜਾ ਹੰਸ ਹੈ ਜੀਵਾਤਮਾ ਹੈ, ਇਹ ਵੀ ਕੋਈ ਬਹੁਤਾ ਤਜਰਬੇਕਾਰਕ ਨਹੀਂ, ਇਨਐਕਸਪੀਰੀਅੰਸ। ਇਆਣਾ, ਇਆਣਾ ਉਂਝ ਕਿਸੇ ਨੂੰ ਕਹੀਦਾ ਹੈ, ਮਤਹੀਣ ਨੂੰ ਕਹੀਦਾ, ਇਆਣਾ ਛੋਟੀ ਮਤ ਵਾਲਾ, ਬੱਚੇ ਦੀ ਮਤ ਵਾਲਾ, ਨਿਆਣੀ ਮਤ ਵਾਲਾ, ਇਆਣਾ ਇਨਐਕਸਪੀਰੀਅੰਸਡ। ਬੱਚੇ ਦੀ ਮਤ ਵਾਲਾ ਬਾਬ, ਬੱਚੇ ਨੂੰ ਕੋਈ ਤਜਰਬਾ ਨਹੀਂ ਹੁੰਦਾ, ਐਕਸਪੀਰੀਅੰਸ ਨਹੀਂ ਹੁੰਦਾ, ਇਨਐਕਸਪੀਰੀਅੰਸ। ਤੋ ਜਿਹੜੀ ਆਤਮਾ ਜੇ ਬੰਦਗੀ ਚ ਨਹੀਂ ਪਈ, ਉਹਨੂੰ ਬੰਦਗੀ ਦੇ ਤਜਰਬਿਆਂ ਦਾ ਕੀ ਪਤਾ, ਉਸਨੂੰ ਬੰਦਗੀ ਦੇ ਫਲਾਂ ਦਾ ਕੀ ਪਤਾ। ਤੋ ਕਾਇਆ ਕਮਲੀ ਹੰਸ ਇਆਣਾ, ਤੋ ਬੰਦਗੀ ਛੱਡ ਕੇ ਕਰ ਕੀ ਰਿਹਾ, ਮੇਰੀ ਮੇਰੀ ਕਰਤ ਬਿਹਾਨੀ ਤਾਂ, ਇਹ ਤੇ ਮੋਹ ਮਮਤਾ ਚ ਫਸਿਆ, ਜ਼ਿੰਦਗੀ ਬਿਤਾ ਰਿਹਾ ਮੋਹ ਮਮਤਾ ਵਿੱਚ। ਮੇਰੀ 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 ਕੀ ਹੈ? ਪਦਾਰਥਾਂ ਦੀ ਮੋਹ ਮਮਤਾ। ਮੇਰੀ ਮੇਰੀ ਕਰਤ ਬਿਹਾਣੀ ਤਾਂ ਸਾਰੀ ਉਮਰ ਇਸੇ ਤਰ੍ਹਾਂ ਹੀ ਗੁਜ਼ਾਰ ਰਿਹਾ। ਆ ਮੇਰਾ, ਆ ਮੇਰਾ, ਆ ਮੇਰਾ, ਆ ਮੇਰਾ। ਭਾਵ ਜੋਗੀ ਵੀ ਇਸ ਕੰਮ ਵਿੱਚ ਲੱਗਾ ਹੈ, ਦੁਨੀਆਦਾਰ ਤੇ ਲੱਗਾ ਹੈ। ਜੋਗੀ ਜੋ ਰਾਹ ਦਿਖਾਉਂਦੇ ਸਨ ਦੂਜਿਆਂ ਨੂੰ, ਉਹ ਵੀ ਇਸੇ ਪਾਸੇ ਲੱਗੇ ਸਨ। ਹਾਂਜੀ,
ਪ੍ਰਾਣਵਤ ਨਾਨਕ ਨਾ ਗੀ ਦਾਜੈ ਫਿਰ ਪਾਛੇ ਪਛਤਾਣੀ ਤਾ।
ਕਹਿੰਦੇ ਨੇ ਦੇਹ ਤੇ ਇੱਕ ਦਿਨ ਨਾਂਗੀ ਦਾਜੈ, ਦਾਜੈ ਜਲਦੀ ਹੈ, ਅੰਤ ਨੂੰ ਇਹ ਸਰੀਰ ਤੇ ਨੰਗਾ ਹੀ ਜਲਦਾ। ਭਾਵ ਇਹ ਜੋ ਪਦਾਰਥ ਇੰਨਾ ਇਕੱਠਾ ਕੀਤਾ ਉਹ ਨਾਲ ਤੇ ਨਹੀਂ ਜਲਦਾ, ਇਕੱਲਾ ਸਰੀਰ ਹੀ ਜਲਦਾ, ਨੰਗਾ ਜਲਦਾ। ਭਾਵ ਪਦਾਰਥਾਂ ਤੋਂ ਰਹਿਤ ਜਲਦਾ। ਉਹ ਪਦਾਰਥ ਜੋ ਸਾਰੀ ਉਮਰ ਇਕੱਠੇ ਕੀਤੇ ਉਹ ਨਾਲ ਨਹੀਂ ਜਲਦੇ, ਇਸਦੇ ਉਹ ਤੇ ਪਿੱਛੇ ਰਹਿ ਗਏ, ਉਹ ਨਾਲ ਜਾ ਹੀ ਨਹੀਂ ਰਹੇ। ਪ੍ਰਣਵਤ ਬੇਨਤੀ ਕਰਦੇ ਨੇ ਨਾਨਕ, ਪ੍ਰਣਵਤ ਨਾਨਕ ਨਾਨਕ ਪਾਤਸ਼ਾਹ ਬੇਨਤੀ ਕਰਦੇ ਨੇ ਕਿ ਇਹ ਲੋਗੋ ਜਿਹੜੇ ਧਨ ਪਦਾਰਥ ਜਿਸ ਖਾਤਰ ਤੁਸੀਂ ਦੌੜੇ ਫਿਰਦੇ ਹੋ ਉਹ ਤੇ ਇੱਥੇ ਹੀ ਰਹਿ ਜਾਂਦੇ ਨੇ। ਦੇਹ ਤੇ ਨਾਂਗੀ ਦਾਜ ਹੈ, ਕੱਲੀ ਦੁੱਖ ਪਾ ਰਹੀ ਹੈ, ਸੜ ਰਹੀ ਹੈ ਦੇਹ। ਫਿਰ ਪਾਛਾ ਪਛਤਾਣੀ ਤਾਂ, ਔਰ ਅੱਗੇ ਜਿਵੇਂ ਜਿਵੇਂ ਦੁੱਖ ਪੈਂਦੇ ਨੇ ਆਤਮਾ ਨੂੰ, ਫਿਰ ਆਤਮਾ ਪਛਤਾਉਂਦੀ ਹੈ ਕਿ ਜਿਸ ਦੇ ਹੀ ਤੋਂ ਲਾਹਾ ਨਾ ਲਿਆ ਜੋ ਲੈਣ ਯੋਗ ਸੀ। ਫਿਰ ਪਛਤਾਣੀ ਤਾਂ ਬਾਅਦ ਦੇ ਵਿੱਚ ਜਦੋਂ ਅੱਗੇ ਨੂੰ ਸਫ਼ਰ ਸ਼ੁਰੂ ਹੋ ਜਾਂਦਾ ਹੈ ਨਾ, ਆਤਮਾ ਦਾ ਦੇਹ ਤੇ ਦੱਜ ਗਈ, ਆਤਮਾ ਦਾ ਸਫ਼ਰ ਅੱਗੇ ਸ਼ੁਰੂ ਹੋ ਗਿਆ, ਤਾਂ ਫਿਰ ਹੁਣ ਆਤਮਾ ਪਛਤਾ ਰਹੀ ਹੈ ਕਿ ਦੇਹੀ ਤੋਂ ਲਾਹਾ ਕਿਉਂ ਨਾ ਲਿਆ, ਜਿਸ ਲਈ ਇਹ ਮਿਲੀ ਸੀ, ਭਾਵ ਭਜਨ ਬੰਦਗੀ ਲਈ ਮਿਲੀ ਸੀ, ਉਹ ਤੋਂ ਕੀਤੀ ਕਿਉਂ ਨਾ। ਤੋ ਵੇਖਿਆ ਜੇ ਇਹ ਸਾਰਾ ਸ਼ਬਦ ਹੈ ਤੇ ਜੋਗੀਆਂ ਨੂੰ ਮੱਤ, ਪਰ ਨਾਲ ਸਾਡੇ ਸੰਸਾਰੀਆਂ ਨੂੰ ਵੀ ਮੱਤ ਹੈ। ਜੋਗੀਆਂ ਦੇ ਨਾਲ ਨਾਲ ਹਾਂਜੀ,
ਗੌੜੀ ਚੇਤੀ ਮਹਿਲਾ ਪਹਿਲਾ, ਔਖਦ ਮੰਤਰ ਮੂਲ ਮਨ ਏਕ ਹੈ, ਜੇਕਰ ਦ੍ਰਿੜ ਚਿਤ ਕੀ ਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ, ਮਨ ਏਕੋ ਸਾਹਿਬ ਭਾਈ ਰੇ, ਤੇਰੇ ਤੀਨ ਗੁਣਾ ਸੰਸਾਰ ਸਮਾਵੈ, ਅਲਖ ਨਾ ਲਖਣਾ ਜਾਈ ਰੇ ਰਹਾਉ, ਸ਼ੱਕਰ ਖੰਡ ਮਾਇਆ ਤਨ ਮੀਠੀ, ਹਮ ਤੋਂ ਪੰਡ ਉਚਾਈ ਰੇ, ਰਾਤ ਅਨੇਰੀ ਸੂਰਜ ਨਾਹੀ, ਸਾਜ ਰਾਤ ਅਨੇਰੀ ਸੂਜਸ ਨਾਹੀ, ਲੱਜ ਟੂਕਸ ਮੂਸਾ ਭਾਈ ਰੇ, ਮਨਮੁਖ ਕਰੇ ਤੇਤਾ ਦੁਖ ਲਾਗੈ, ਗੁਰਮੁਖ ਮਿਲੇ ਵਡਾਈ ਰੇ,
ਮਨਮੁਖੀ ਕਰੈ ਤੇਤਾ ਦੁਖ ਲਾਗੈ, ਗੁਰਮੁਖੀ ਮਿਲੈ ਵਡਾਈ ਰੇ,
ਮਨਮੁਖੀ ਕਰੇ ਤੇਤਾ ਦੁਖ ਲਾਗੈ, ਗੁਰਮੁਖ ਮਿਲੇ ਗੁਰਮੁਖੀ ਮਿਲੇ ਵਡਾਈ ਰੇ, ਜੋ ਤਿਨ ਕੀਆ ਸੋਈ ਹੋਆ, ਕਿਰਤ ਨਾ ਮੇਟਿਆ ਜਾਈ ਰੇ, ਸੁਬਰ ਪਰੇ ਨਾ ਹੋਵੇ ਊਣੇ, ਜੋ ਰਾਤੇ ਰੰਗ ਲਾਈ ਰੇ, ਤਿਨ ਕੀ ਪੰਖ ਹੋਵੇ ਜੇ ਨਾਨਕ, ਤੋਂ ਮੂੜਾ ਕਿਛ ਪਾਈ ਰੇ, ਔਖਦ ਮੰਤਰ ਮੂਲ ਮਨ ਏਕ ਹੈ, ਜੇਕਰ ਦ੍ਰਿੜ ਚਿਤ ਕੀ ਜੈ ਰੇ,
ਔਖਦ ਮੰਤਰ ਮੂਲ ਮਨ ਏਕ ਹੈ, ਜੇ ਕਰ ਦ੍ਰਿੜ ਚਿਤ ਕੀ ਜੈ ਰੇ। ਇੱਕ ਮਿੰਟ ਜਰਾ ਵਿਚਾਰਨ ਦੇਣਾ। ਹਾਂਜੀ, ਦੇਖੋ ਬੜੀ ਕਮਾਲ ਦੀ ਤੁਕ ਹੈ, ਔਰ ਇਹਦਾ ਸਹੀ ਅਰਥ ਕਰਨ ਲੱਗਿਆ ਆ ਜਿਹੜਾ ਮੂਲ ਲਫ਼ਜ਼ ਹੈ ਨਾ, ਇਹ ਦੋਵਾਂ ਨਾਲ ਜੁੜਦਾ ਹੈ। ਔਖਦ ਮੂਲ ਤੇ ਮੰਤਰ ਮੂਲ, ਔਖਦ ਆਖਦੇ ਨੇ ਦਵਾਈ ਨੂੰ, ਮੂੰਹ ਦਾ ਅਸਲੀ ਲਫ਼ਜ਼ ਅਰਥ ਹੁੰਦਾ ਮੁੱਢ, ਤੇ ਇੱਥੇ ਹੈ ਸ੍ਰੇਸ਼ਟ। ਔਖਦ ਮੂਲ, ਦਵਾਈਆਂ ਚ ਸ੍ਰੇਸ਼ਟ ਦਵਾਈ, ਦਵਾਈਆਂ ਚ ਸਾਰਿਆਂ ਨਾਲੋਂ ਵਧੀਆ ਦਵਾਈ, ਦਵਾਈਆਂ ਚ ਸਾਰਿਆਂ ਨਾਲੋਂ ਅਸਰਕਾਰਕ ਦਵਾਈ। ਔਖਦ ਮੂਲ ਤੇ ਫਿਰ ਆਖਿਆ ਮੰਤਰ ਮੂਲ। ਆ ਮੂਲ ਦੋਵਾਂ ਨਾਲ ਜੁੜਦਾ, ਔਖਦ ਮੂਲ ਤੇ ਮੰਤਰ ਮੂਲ। ਮੰਤਰ ਕੀ ਹੁੰਦਾ? ਮਨ ਨੂੰ ਸ਼ਾਂਤ ਕਰਨ ਲਈ ਉਚਾਰਿਆ ਹੋਇਆ ਬਚਨ, ਉਸਨੂੰ ਆਖੀਦਾ ਮੰਤਰ। ਤੋ ਮੰਤਰ ਮੂਲ ਕਿਹਦੇ ਲਈ? ਮੰਤਰ ਮੂਲ ਮਨ ਲਈ, ਮਨ ਨੂੰ ਸ਼ਾਂਤ ਕਰਨ ਲਈ। ਮੰਤਰਾਂ ਚੋਂ ਵੱਡਾ ਮੰਤਰ ਕੀ ਏ? ਦਵਾਈਆਂ ਚੋਂ ਸ੍ਰੇਸ਼ਟ ਦਵਾਈ ਕਿਹੜੀ ਏ? ਤੇ ਮਨ ਨੂੰ ਸ਼ਾਂਤ ਕਰਨ ਲਈ ਮੰਤਰਾਂ ਚੋਂ ਕਿਹੜਾ ਵੱਡਾ ਮੰਤਰ ਏ? ਦੇਖੋ, ਇਹ ਤਿੰਨ ਚਾਰ ਲਫ਼ਜ਼ਾਂ ਚ ਇੱਡਾ ਵੱਡਾ ਖਿਆਲ ਦਿੱਤਾ। ਔਖਦ ਮੂਲ ਤੇ ਮੰਤਰ ਮੂਲ, ਇਹ ਮੂਲ ਦੋਨਾਂ ਨਾਲ ਲੱਗਣਾ ਅਰਥ ਕਰਨ ਲੱਗਿਆ। ਔਖਦ ਮੂਲ ਦਵਾਈਆਂ ਚੋਂ ਵੱਡੀ ਦਵਾਈ, ਮੰਤਰ ਮੂਲ ਮੰਤਰਾਂ ਚੋਂ ਵੱਡਾ ਮੰਤਰ ਜਿਹੜਾ ਮਨ ਨੂੰ ਸ਼ਾਂਤ ਕਰੇ। ਕੀ ਹੈ? ਜੇਕਰ ਦ੍ਰਿੜ ਚਿੱਤ ਕੀ ਜਾ ਰਹੇ, ਜੇਕਰ ਦ੍ਰਿੜ ਚਿੱਤ ਕੀ ਜਾ ਰੇ, ਚਿੱਤ ਨੂੰ ਦ੍ਰਿੜ ਕਰਕੇ ਜੇ ਜਪਿਆ ਜਾਏ, ਇਹੀ ਦਵਾਈਆਂ ਚੋਂ ਵੱਡੀ ਦਵਾਈ ਹੈ, ਇਹੀ ਮੰਤਰਾਂ ਚੋਂ ਵੱਡਾ ਮੰਤਰ ਹੈ ਜੋ ਮਨ ਨੂੰ ਸ਼ਾਂਤ ਕਰੇ। ਕਿਆ ਕਮਾਲ ਦੀ ਤੁਕ ਹੈ, ਔਰ ਕਿੰਨੇ ਸੋਹਣੇ ਅਰਥ ਕੀ ਇਹਦੇ ਨਿਕਲਦੇ। ਕਹਿੰਦੇ ਜੇ ਪ੍ਰਭੂ ਦਾ ਨਾਮ ਜਪਿਆ ਜਾਏ ਨਾ, ਤੇ ਇਹੀ ਵੱਡੀ ਚੀਜ਼ ਹੈ ਜੋ ਮਨ ਨੂੰ ਸ਼ਾਂਤ ਕਰੇਗੀ, ਇਹੀ ਵੱਡੀ ਦਵਾਈ ਹੈ ਜੋ ਮਨ ਦੇ ਰੋਗ ਕੱਟੇਗੀ। ਕਿਹੜੇ ਰੋਗ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਰੋਗ ਨੇ। ਦਵਾਈ ਕਾਹਦੇ ਲਈ ਖਾਈ ਦੀ ਹੈ? ਰੋਗ ਕੱਟਣ ਲਈ। ਤੋ ਮਨ ਦੇ ਰੋਗ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਰੋਗ ਨੇ। ਤੋ ਕਹਿੰਦੇ ਨੇ ਸਾਰੇ ਨਾਲੋਂ ਸ੍ਰੇਸ਼ਟ ਦਵਾਈ ਵੱਡੀ ਇਹ ਨਾਮ ਜਪਣਾ, ਇਹ ਸਾਰੇ ਰੋਗ ਮਨ ਦੇ ਕੱਟ ਜਾਏਗੀ, ਮਨ ਤੰਦਰੁਸਤ ਹੋ ਜਾਏਗਾ, ਕੋਈ ਬਿਮਾਰੀ ਨਹੀਂ ਰਹੇਗੀ, ਮਨ ਅਰੋਗ ਹੋ ਜਾਏਗਾ, ਰਿਸ਼ਟ ਪੁਸ਼ਟ ਹੋ ਜਾਏਗਾ। ਤੇ ਜੇ ਮਨ ਸ਼ਾਂਤ ਕਰਨਾ ਹੋਵੇ, ਮਨ ਦੇ ਰੋਗ ਵੀ ਗਾਉਣੇ ਤੇ ਮਨ ਸ਼ਾਂਤ ਵੀ ਕਰਨਾ, ਤਾਂ ਕਿ ਚਿੱਤ ਟਿਕੇ, ਸੁਰਤ ਜੁੜੇ। ਮਨ ਸ਼ਾਂਤ ਕਰਨਾ ਕੀ ਹੈ? ਪਦਾਰਥਾਂ ਵੱਲੋਂ ਹਟ ਕੇ ਮਨ ਪ੍ਰਭੂ ਚ ਜੁੜੇ, ਇਹ ਹੈ ਮਨ ਨੂੰ ਸ਼ਾਂਤ ਕਰਨਾ। ਮਨ ਨੂੰ ਸ਼ਾਂਤ ਕਰੀਦਾ ਮੰਤਰਾਂ ਨਾਲ, ਤੇ ਕਹਿੰਦੇ ਨੇ ਇਹੀ ਵੱਡਾ ਮੰਤਰ ਹੈ, ਨਾਮ ਜਪਣਾ ਹੀ ਵੱਡਾ ਮੰਤਰ ਹੈ, ਮੂਲ ਮੰਤਰ ਹੀ ਵੱਡਾ ਮੰਤਰ ਹੈ, ਗੁਰੂ ਮੰਤਰ ਹੀ ਵੱਡਾ ਮੰਤਰ ਹੈ ਮਨ ਨੂੰ ਸ਼ਾਂਤ ਕਰਨ ਲਈ। ਇਹੀ ਚੀਜ਼ ਮਨ ਨੂੰ ਸ਼ਾਂਤ ਕਰੇਗੀ, ਇਹੀ ਚੀਜ਼ ਮਨ ਦੀ ਮੈਲ ਕੱਟੇਗੀ, ਮਨ ਦੇ ਰੋਗ ਕੱਟੇਗੀ, ਬਿਮਾਰੀਆਂ ਦੂਰ ਕਰ ਦੇਗੀ। ਕਿਵੇਂ? ਜੇਕਰ, ਤਾਂ ਫਿਰ ਆਖਿਆ ਕੀ ਹੈ? ਦ੍ਰਿੜ ਚਿੱਤ। ਦ੍ਰਿੜ ਚਿੱਤ ਕੀ? ਚਿੱਤ ਨੂੰ ਦ੍ਰਿੜ ਕਰਕੇ, ਚਿੱਤ ਪੱਕਾ ਕਰਕੇ। ਨਾਮ ਦ੍ਰਿੜ ਹੋ ਜਾਏ ਚਿੱਤ ਵਿੱਚ, ਨਾਮ ਦੀ ਛਾਪ ਲੱਗ ਜਾਏ ਚਿੱਤ ਉੱਤੇ। ਭਾਵ ਨਾਮ ਸਾਡੀ ਸੈਕਿੰਡ ਨੇਚਰ ਬਣ ਜਾਏ। ਹੁਣ ਤੇ ਯਾਦ ਕਰਾਉਣਾ ਪੈਂਦਾ ਕਿ ਬਈ ਜਪ ਲਓ, ਕੋਈ ਆ ਕੇ ਦੱਸੇ ਬਈ ਵੇਲਾ ਹੋ ਗਿਆ ਨਿਤਨੇਮ ਦਾ, ਜਾਂ ਮਨ ਨੂੰ ਸਮਝਾਉਣਾ ਪੈਂਦਾ ਕਿ ਬਈ ਹੁਣ ਜਪ ਲੈ, ਹੁਣ ਟਾਈਮ ਕੱਢ ਲੈ। ਤੋ ਕਹਿੰਦੇ ਨੇ ਉਹ ਤੇ ਸੁਤੇ ਸਿੱਧ ਹੋ ਰਿਹਾ ਹੋਵੇ ਮਨ ਦੀ ਸੈਕਿੰਡ ਨੇਚਰ, ਮਨ ਦੀ ਸੈਕਿੰਡ ਨੇਚਰ ਹੀ ਹੈ ਅਜੱਪਾ ਜਾਪ, ਇਹੀ ਸੈਕਿੰਡ ਨੇਚਰ ਹੈ। ਯਾਦ ਨਹੀਂ ਕਰਾਉਣਾ ਪੈ ਰਿਹਾ, ਉੱਥੇ ਚੱਲ ਰਿਹਾ, ਕੋਈ ਕਹਿ ਨਹੀਂ ਰਿਹਾ ਬੰਦਗੀ ਕਰ, ਬੰਦਗੀ ਹੋ ਰਹੀ ਹੈ। ਤੋ ਇਸ ਤਰ੍ਹਾਂ ਤੇਰਾ ਦ੍ਰਿੜ ਚਿੱਤ ਹੋ ਜਾਏ, ਦ੍ਰਿੜ ਚਿੱਤ, ਪੱਕਾ ਚਿੱਤ ਕਰਕੇ ਤੂੰ ਜੁੜ ਜਾਏ ਨਾਮ ਨਾਲ। ਦ੍ਰਿੜ ਚਿੱਤ ਕੀ ਜਾ ਰਹੇ? ਤੋ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਦ੍ਰਿੜ ਕਰਕੇ ਤੂੰ ਲੱਗ ਜਾਏ, ਇਹੀ ਹੈ ਵੱਡੀ ਦਵਾਈ, ਇਹੀ ਹੈ ਵੱਡਾ ਮੰਤਰ ਜੋ ਤੇਰੇ ਮਨ ਨੂੰ ਸ਼ਾਂਤ ਕਰੇਗਾ। ਹਾਂਜੀ।
जन्म जन्म के पाप कर्म के काटन हारा लीजै रे।
पाप कर्म के ए ठीक नहीं आई तो पढ़न च पाप कर्म इकट्ठा जिवें फ्रेज है इंज जन्म जन्म के पाप कर्म के काटन हारा ली जा रहे इंज इसका उच्चारण आएगा जन्म जन्म के पाप कर्म ते इना पाप कर्मां दे के काटन हारा ली जा रे। जन्म जन्म के पाप कर्म आज जड़े अज साडे संस्कार ने ना अज साडा सुभाव है जो अज इस वेले ये एंड रिजल्ट ये नतीजा कासदा है जन्मा जन्मांतरां दे पाप कर्मां दा रिजल्ट अज असी जो कुछ हाँ चंगे मंदे कर्मां दा जो नेट रिजल्ट है फाइनल रिजल्ट है वह अज असी हाँ साडा सुभाव है जे माड़े हाँ तो पाप कर्म बहुते ने चंगे कर्म थोड़े सी नेट रिजल्ट माड़ा है तो जे पुन कुछ ज्यादा सन तो पाप कर्म थोड़े सन तो थोड़े जे पुन्नी नजर आ रहे हैं थोड़े जे पले नजर आ रहे हैं। तो कहने पाप कर्म ते एक जन्म दे थोड़ो है जन्म जन्म के पाप कर्म कठे होंदे आ रहे ने ते वो जन्मा जन्मांतरा दे ऐड होंदे 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 जो फाइनल सुभाव संस्कार रूपी नतीजा वाज असी हां जो कुछ हां जन्म जन्म के पाप कर्म के उना नु कटन हारा उना संस्कारा नु कटन हारा काटन हारा प्रभु काटन हारा जन्म जन्म के पाप कर्म के काटन हारा ली जा रे उस पाप कटन हारे दा नाम लो। नाम लिखिया नहीं है लेकिन नाम समझन वाली चीज है ओ पाप कटन वाले दा नाम ली जा रे। ओ भाई जी संस्कार मेटने ने जन्मा जन्मा दे कठे कीते हुए ते फिर ओ पाप कटन वाले दा नाम लो उस पाप कटन वाले दा नाम सिमरो फिर ये संस्कार टूटणगे फिर ये बुराई मिटेगी। तो जन्म जन्म के पाप कर्म के काटन हारा ली जा रहे तो उस कटन हारे दा नाम जपो ता जन्मा जन्मांतरा दे जो पैड़े संस्कार बन जाने बने ने वो टुट जाने वो मिट जाने। हाँ जी
मन एको साहिब पाई रे
मन एको साहेब भाई रे तेरे तीन गुणा संसार समाव है
अलख
अलख ना लखना
जाइए।
कहने ने मन एको साहेब भाई रे ए भाई भाई रे मन एको साहेब तेरे मन दा रखवाला एक परमात्मा और कोई नहीं मन एको साहेब तेरे मन दा रखवाला एक परमात्मा होर कोई नहीं है भाई ये गल तू जान ले। भाई रे की मन एको साहिब तेरे मन दा हिति इको ही परमात्मा है तेरे मन दा रखवाला इको परमात्मा है वही सहाय है। हाँ जी
तेरे तीन गुणा संसार समावे अलख ना लखना चाहिए रे।
तेरे तीन गुणा संसार समावे अलख ना लखना चाहिए रे। तेरे तो भाव की है तेरे ज्ञान इंद्रे तेरे किसनु आख्या है तेरे ज्ञान इंद्रे तेरिया अखां तेरे नक तेरे कान तेरा मुंह ये तेरे ज्ञान इंद्रे तीन गुणा संसार समावे त्रै गुणी माया नु आख्या तीन गुणा त्रै गुणी माया ए संसार त्रै गुणी माया है ते तेरा तेरे ए ज्ञान इंद्रे ए त्रै कुड़ी संसार च समावें समावें सुरत जोड़ी बैठे ने। ए तेरे ज्ञान इंद्रे त्रै कुड़ी संसार विच सुरत लाई बैठे ने। तेरे ज्ञान इंद्रे इधर रुझे बैठे ने त्रै कुड़ी संसार विच। तेरे तेरे ज्ञान इंद्रे समझण वाली गल है, हर एक चीज दिती नहीं होंगी, हौली हौली ना जिस तरह तुसी बाणी पढ़ोगे ये गल्लां औड़न लग पैंदियां ने, समझ अपने आप उतरदी है। तो तेरे तेरे की तेरे ज्ञान इंद्रे अखां नक कन्न मूंह जबान, ये तेरे ज्ञान इंद्रे तीन गुणा संसार त्रै गुणी संसार ये माया नाल लिबड़िया संसार समावै उहदे च खचित है। तेरे ज्ञान इंद्रे उधर जुड़े हुए ने त्रै गुणी माया रूपी संसार विच, ते अलख ना लखना जाहिरे, अलख अदृष्ट परमात्मा लख्या ना जाई वह तेनों दिस नहीं रहा। यह संसार च ही वसदा वह परमात्मा तेनों दिस ही नहीं रहा क्योंकि तेरा ध्यान है त्रै गुणी माया च खुबिया। अलख ना लख्या जाई रे ओ प्रभु तू तक नहीं सकदा, इत्थे ही वस रहा प्रभु संसार च पस रहा प्रभु तू तक नहीं सकदा। अलख प्रभु ना लख्या जाई तेनू नजरी नहीं आउंदा। क्यों नहीं नजरी आउंदा? क्योंकि ज्ञान इंद्रे किथे रुझे ने त्रैगुणी माया विच। इस संसार दी त्रैगुणी माया विच तेरे ज्ञान इंद्रे खचित ने, इस करके अलख ना लख्या जाई दे।
रहाओ शकर खंड माया तन मीठी हम तौ पंड उचाई रे।
शकर खंड माया तन मीठी हम तौ पंड उचाई रे। ए माया इस तन नू मिठी लगदी है, माया तन मीठी, ए माया तन नू मिठी लग रही है। कहो जी मीठी? शकर खंड। ए माया मन नू इंज मिठी लग रही है जिवें शक्कर ते खंड। ते मिठे दे लालच विच मैं ते बड़ा मिठा इकट्ठा कीता, पांडी बन लई है, मैं ते मिठे दी पांडी बन लई है, हम तो पंड उजाई रे। ए माया इन्नी मिठी लग रही है, मैं ते माया दी पंड बन के सिर ते रख लई है। शक्कर खंड माया तन मीठी, इस संसार दे पदार्थ रस भोग मैनु बड़े स्वादले लगदे ने, ते मैं ते इन्हां दी पंड बन लई है चंगी, ते मिठे दी पंड बन लई है। हम तो पंड उचाई रे, उचाई चुकी हुई है।
रात हनेरी सूजस नाही लज टूकस मूसा पाई रे।
रात अनेरी सूजस नाही, कहते ने मेरी हालत कहो जी है कि हनेरी रात होवे ना, काली बोली रात, ते बंदा जांदा होवे राही तुरिया उनू कुछ सुझदा नहीं राह केड़े पासे। कहिंदे ने मेरी आत्मा दी ये हालत है। ये त्रैगुणी माया रूपी संसार मेरे लिए अनेरी रात है, रात अनेरी। मेरी हालत इंज है, मेरी आत्मा लई इंज हालत बनी है कि अनेरी रात छाई है सारे पासे। सूजस नाही राह, सही राह की है मैनु सूझदा ही नहीं। पाप ए नाम बाणी आला जो सही रस्ता मार गए, जो सफलता वल लै जांदा है मैनु दिस ही नहीं रहा, मैं ते भटक रहा अनेरी रात विच। रात अनेरी सूजस नाही, मेरी आत्मा नु सही राह लभ ही नहीं रहा। ते लज टूकस मूसा पाई रे, और जिंदगी बड़ी छेती जा रही है, बीती जा रही है। लज टूकस मूसा, लज किसनू कहिंदे ने? रस्सी जिहदे नाल डोल खिचीदा है, आ खूही जो पानी कढ दिंदा इंडिया देखे, ते फिर वो रस्सी बंधी हुंदी है डोल नूं, उसनू कहिंदे ने लज। वो लज नूं टुकी जा रहा है कि मूसा चूहा, मूसा आखदे ने चूहा। ए लज नूं इक सिरों चूहा टुकण लगा और ये लज छोटी हुंदी तुरी जा रही है। पाप की है फिर? जे लज बिल्कुल छोटी हो गई फिर डोल पानी च जाएगा नहीं, पानी बाहर आएगा नहीं, सफलता हासिल नहीं होएगी। ए मेरी जिंदगी रूपी लज भी ਇਹ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਚੂਹੇ ਟੁੱਕੀ ਜਾ ਰਹੇ ਨੇ। ਇਹ ਵੀ ਛੋਟੀ ਹੁੰਦੀ ਤੁਰੀ ਜਾ ਰਹੀ, ਤੋ ਇਹ ਲੱਜ ਛੋਟੀ ਹੁੰਦੀ ਜਾ ਰਹੀ ਹੈ, ਜ਼ਿੰਦਗੀ ਬਤੀਤ ਹੁੰਦੀ ਜਾ ਰਹੀ ਹੈ ਇਹਨਾਂ ਜੀ ਮਾਇਆ ਦੇ ਵਿੱਚ। ਤੋ ਕਹਿੰਦੇ ਨੇ ਸਫਲਤਾ ਜ਼ਿੰਦਗੀ ਦੀ ਹਾਸਲ ਨਹੀਂ ਹੋਏਗੀ। ਜਿਵੇਂ ਲੱਜ ਛੋਟੀ ਰਹਿ ਜਾਏ, ਖੂਹੀ ਚੋਂ ਪਾਣੀ ਨਹੀਂ ਨਿਕਲੇਗਾ, ਸਫਲਤਾ ਨਹੀਂ ਮਿਲੇਗੀ, ਜਿਸ ਲਈ ਲੱਜ ਵਹਾਉਣੀ ਹੈ ਅੰਦਰ। ਇਹ ਜ਼ਿੰਦਗੀ ਜੇ ਵਿਕਾਰਾਂ 'ਚ ਬੀਤਦੀ ਤੁਰੀ ਜਾਏ ਤੇ ਇਸੇ ਤਰ੍ਹਾਂ ਹੀ ਖਤਮ ਹੁੰਦੀ ਤੁਰੀ ਜਾਏ, ਤੋ ਨਤੀਜਾ ਕੀ ਹੈ? ਜ਼ਿੰਦਗੀ ਦੀ ਜੋ ਸਫਲਤਾ ਪਾਉਣੀ ਸੀ ਨਾਮ ਬੰਦਗੀ ਨਾਲ, ਉਹ ਹਾਸਲ ਨਹੀਂ ਹੋਏਗੀ। ਤੋ ਚੂਹੇ ਕੀ ਨੇ? ਇਹ ਵਿਕਾਰ ਹੀ ਚੂਹੇ ਨੇ। ਇਹ ਸਾਡੀ ਜ਼ਿੰਦਗੀ ਰੂਪੀ ਲੱਜ ਨੂੰ ਟੁੱਕੀ ਜਾ ਰਹੇ ਨੇ, ਛੋਟੀ ਕਰੀ ਜਾ ਰਹੇ ਨੇ, ਕਿਉਂਕਿ ਸਾਡੀ ਜ਼ਿੰਦਗੀ ਵਿਕਾਰਾਂ 'ਚ ਬੀਤਦੀ ਤੁਰੀ ਜਾ ਰਹੀ ਹੈ। ਹਾਂਜੀ,
ਮਨਮੁਖੀ ਕਰੇ ਤੇ ਤਾਂ ਦੁੱਖ ਲਾਗੇ, ਗੁਰਮੁਖੀ ਮਿਲੇ ਵਡਾਈ ਰੇ।
ਮਨਮੁਖੀ ਕਰੇ ਤੇ ਤਾਂ ਦੁੱਖ ਲਾਗੇ, ਮਨ ਪਿੱਛੇ ਲੱਗ ਕੇ ਕਰੇ ਜਿੰਨੇ ਕਰਮ ਕਰਦਾ ਹੈ, ਮਨ ਪਿੱਛੇ ਲੱਗ ਕੇ ਜਿੰਨੇ ਪਾਪ ਕਰਮ ਕਰਦਾ ਹੈ ਓਨੇ ਦੁੱਖ ਖੜੇ ਹੋ ਜਾਂਦੇ ਨੇ। ਮਨਮੁਖੀ ਕਰੇ, ਮਨ ਦੇ ਪਿੱਛੇ ਲੱਗ ਕੇ ਜਿੰਨੇ ਪਾਪ ਕਰਮ ਕਰੇ ਤੇ ਤਾਂ ਦੁੱਖ ਲਾਗੇ, ਓਨੇ ਦੁੱਖ ਖੜੇ ਹੋ ਜਾਂਦੇ ਨੇ ਪਾਪ ਕਰਮਾਂ ਕਰਕੇ। ਗੁਰਮੁਖੀ ਮਿਲੇ ਵਡਿਆਈ ਰੇ, ਜੇ ਗੁਰੂ ਦੀ ਸਿੱਖਿਆ ਲੈ ਕੇ ਕੁਛ ਕਰੇ ਤਾਂ ਭਾਈ ਇਸ ਨੂੰ ਵਡਿਆਈ ਮਿਲੇ, ਪਰ ਇਹ ਤੇ ਮਨ ਪਿੱਛੇ ਲੱਗ ਕੇ ਮੰਦੇ ਕਰਮ ਕਰ ਰਿਹਾ ਤਾਂ ਦੁੱਖ ਮਿਲ ਰਹੇ ਨੇ। ਜੇ ਕਿਤੇ ਗੁਰੂ ਦੀ ਸਿੱਖਿਆ ਲੈ ਕੇ ਕਰਮ ਕਰੇ ਤੇ ਫਿਰ ਇਸ ਨੂੰ ਵਡਿਆਈ ਮਿਲੇ। ਤੋਂ ਮਨਮੁਖੀ ਕਹਿ, ਮਨ ਦੇ ਪਿੱਛੇ ਲੱਗ ਕੇ ਜਿਤਨੇ ਕਰਮ ਕਮਾਉਂਦਾ ਹੈ, ਜਿੰਨੇ ਪਾਪ ਕਮਾਉਂਦਾ ਹੈ ਤੇ ਤਾਂ ਦੁੱਖ ਲਾਗੇ, ਓਨੇ ਓਨੇ ਦੁੱਖ ਲੱਗ ਰਹੇ ਨੇ। ਗੁਰਮੁਖੀ, ਗੁਰੂ ਦੀ ਸਿੱਖਿਆ ਤੇ ਜੇ ਤੁਰੇ, ਗੁਰੂ ਵੱਲ ਮੂੰਹ ਕਰੇ ਤਾਂ ਕੀ ਹੋਏਗਾ? ਮਿਲੇ ਵਡਿਆਈ ਰੇ, ਫਿਰ ਇਸ ਨੂੰ ਪ੍ਰਭੂ ਦੇ ਦਰ ਤੋਂ ਵਡਿਆਈ ਮਿਲੇ, ਸ਼ਾਬਾਸ਼ੀ ਮਿਲੇ। ਹਾਂਜੀ,
ਜੋ ਤਿਨ ਕੀਆ ਸੋਈ ਹੋਆ, ਕਿਰਤ ਨਾ ਮੇਟਿਆ ਜਾਈ ਰੇ।
ਜੋ ਤਿਨ ਕੀਆ ਸੋਈ ਹੋਆ, ਕਿਰਤ ਨਾ ਮੇਟਿਆ ਜਾਈ ਰੇ। ਇਸ ਤੁਕ ਦੇ ਇੰਨੇ ਗਲਤ ਅਰਥ ਹੁੰਦੇ ਨੇ, ਔਰ ਇਸੇ ਤੇ ਮੈਂ ਮੇਰਾ ਖਿਆਲ ਹੈ ਜਪਜੀ ਸਾਹਿਬ ਆਸਾ ਦੀ ਬਾਤ ਕਿਤੇ ਵਿਆਖਿਆ ਵੀ ਕਾਫੀ ਕੀਤੀ ਸੀ। ਅਸੀਂ ਮੰਨ ਲੈਂਦੇ ਹਾਂ ਕਿ ਪ੍ਰਭੂ ਕਰਮ ਕਰਾ ਰਿਹਾ, ਕੀ ਚੰਗੇ ਕੀ ਮੰਦੇ ਸਭ ਉਸੇ ਦੇ ਹੱਥੋਂ ਹੋ ਰਿਹਾ, ਐਸਾ ਅਸੀਂ ਮੰਨੀ ਬੈਠੇ। ਅਸੀਂ ਆਖਦੇ ਹਾਂ ਕਿ ਕਰਮ ਸਾਡੇ ਉਸਦੇ ਹੱਥ ਨੇ, ਉਹੀ ਕਰਾ ਰਿਹਾ। ਉਹੀ ਕਰਾ ਰਿਹਾ ਦਾ ਮਤਲਬ ਚੰਗਾ ਵੀ ਉਸਦੇ ਹੱਥੋਂ ਹੋ ਰਿਹਾ, ਮੰਦਾ ਵੀ ਹੋ ਰਿਹਾ, ਮੰਦੇ ਦਾ ਜ਼ਿੰਮੇਵਾਰ ਵੀ ਹੋਈ। ਚੰਗਿਆਈ ਦੀ ਤੇ ਵਡਿਆਈ ਕੋਈ ਨਹੀਂ ਦਿੰਦਾ ਮਾਲਕ ਨੂੰ, ਵੀ ਚੰਗਿਆਈ ਉਹ ਕਰਾ ਰਿਹਾ। ਇਹ ਜ਼ਰੂਰ ਕਹਾਂਗੇ ਕਿ ਮੰਦਾ ਜੀ ਉਸ ਤੋਂ ਹੋ ਰਿਹਾ, ਅਸੀਂ ਥੋੜ੍ਹੋ ਕੀਤਾ ਅਤੇ ਉਹਨੇ ਕਰਾਇਆ। ਬਹੁਤੀ ਭੁੱਲ ਕਿੱਥੇ ਹੁੰਦੀ ਹੈ? ਆਹ ਲਫ਼ਜ਼ ਜੋ ਤਿੰਨੇ ਲਿਖਿਆ ਨਾ, ਜੋ ਤਿੰਨੇ ਕੀਆ ਸੋਈ ਹੋਵਾ, ਜੋ ਤਿੰਨੇ ਕੀਆ ਜੋ ਮਾਲਕ ਨੇ ਕੀਤਾ, ਕਿਵੇਂ ਕੀਤਾ? ਜੋ ਮਾਲਕ ਨੇ ਹੁਕਮ ਬਣਾਇਆ। ਤਿੰਨ ਕੀਆ ਦਾ ਮਤਲਬ ਕਰਮ ਨਹੀਂ, ਜੋ ਮਾਲਕ ਨੇ ਨਿਯਮ ਬਣਾ ਦਿੱਤੇ, ਹੁਕਮ ਬਣਾ ਦਿੱਤੇ। ਜੋ ਤਿੰਨੇ ਕੀਆ ਦਾ ਅਰਥ ਕੀ ਹੈ, ਇਹੀ ਇੱਥੇ ਗਲਤੀ ਹੁੰਦੀ ਹੈ। ਅਸੀਂ ਕਹਿੰਦੇ ਹਾਂ ਕਿ ਜੋ ਤਿੰਨੇ ਕੀਆ ਜੋ ਕਰਮ ਸਾਤੋਂ ਕਰਾਏ, ਜੋ ਤਿੰਨੇ ਕੀਆ ਦਾ ਮਤਲਬ ਇਹ ਕਿ ਜੋ ਨਿਯਮ ਉਸਨੇ ਬਣਾ ਦਿੱਤੇ, ਜੋ ਹੁਕਮ ਉਸਨੇ ਰਜ਼ਾ ਰੂਪੀ ਇੱਕੋ ਜਿਹੇ ਹੁਕਮ ਸਾਰਿਆਂ ਲਈ ਬੰਨ ਦਿੱਤੇ। ਭਾਵ ਹੁਕਮ ਉਹਦਾ ਮੇਰੇ ਲਈ ਵੱਖਰਾ ਨਹੀਂ, ਤੁਹਾਡੇ ਲਈ ਵੱਖਰਾ ਨਹੀਂ, ਕੋਈ ਤੀਸਰੇ ਲਈ ਵੱਖਰਾ ਨਹੀਂ, ਸਾਰੀ ਦੁਨੀਆਂ ਲਈ ਇੱਕੋ ਜਿਹੇ ਨਿਯਮ, ਇੱਕੋ ਜਿਹੇ ਹੁਕਮ ਨੇ, ਜਿਨ੍ਹਾਂ ਦੀ ਪਾਲਣਾ ਅਸੀਂ ਕਰਨੀ ਹੈ। ਨਹੀਂ ਕਰਾਂਗੇ ਤੇ ਦੁੱਖ ਖੜੇ। ਦੁੱਖ ਤੇ ਉਲੰਘਣਾ, ਉਹ ਹੁਕਮਾਂ ਨੂੰ ਤੋੜਨਾ ਵਿੱਚ, ਉਹਨਾਂ ਹੁਕਮਾਂ ਦੀ ਉਲੰਘਣਾ ਦੇ ਵਿੱਚ ਉਖਿਆਈ। ਜੋ ਤਿੰਨੇ ਕੀ ਅਧਾਰਥ ਹੈ, ਜੋ ਨਿਯਮ ਹੁਕਮ ਉਸਨੇ ਬੰਨ ਦਿੱਤੇ, ਬਣਾ ਦਿੱਤੇ ਮਾਲਕ ਨੇ ਮਨੁੱਖਾਂ ਲਈ, ਸਾਰਿਆਂ ਲਈ ਇੱਕੋ ਜਿਹੇ। ਸੋਈ ਹੋਵਾ ਭਾਵ ਉਹਨਾਂ ਅਨੁਸਾਰ ਕਰਮ ਹੁੰਦੇ ਨੇ, ਉਹਨਾਂ ਅਨੁਸਾਰ ਫਲ ਮਿਲਦੇ ਨੇ। ਨਿਯਮਾਂ ਨੂੰ ਤੋੜ ਕੇ ਭਾਵ ਗਲਤ ਕਰੋ ਤੇ ਫਲ ਚੰਗਾ ਮਿਲੇ, ਹੋ ਨਹੀਂ ਸਕਦਾ। ਗਲਤ ਕਰੋ ਕੰਡੇ ਬੀਜੋ ਤੇ ਫੁੱਲ ਮਿਲਣੇ, ਹੋ ਨਹੀਂ ਸਕਦਾ। ਇਹ ਮਾਲਕ ਦਾ ਹੁਕਮ ਨਹੀਂ ਹੈ, ਕੋਈ ਤੋੜ ਨਹੀਂ ਸਕਦਾ। ਜੋ ਹੁਕਮ ਬੰਨ ਦਿੱਤੇ ਐਸੇ, ਜੋ ਦਿਨ ਕੀ ਆ ਸੋਈ ਹੋਵਾ। ਕਿਰਤ ਕੀ ਹੈ? ਕਿਰਤ ਆਖੀਦਾ ਹੈ ਪਿਛਲੇ ਸੰਸਕਾਰ, ਪਿਛਲੇ ਤੋਂ ਬਾਅਦ ਪਿਛਲੇ ਜਨਮਾਂ ਦੇ ਸੰਸਕਾਰ ਜੋ ਬਣ ਗਏ ਨੇ ਉਸਨੂੰ ਆਖੀਦਾ ਹੈ ਕਿਰਤ। ਤੇ ਅਸੀਂ ਕਿਰਤ ਨੂੰ ਲੈ ਲੈਂਦੇ ਨੇ ਰੋਜ਼ੀ। ਇਹ ਕਿਰਤ ਇਹ ਸੰਸਕਾਰ, ਪਿਛਲੇ ਸੰਸਕਾਰ, ਕਿਉਂਕਿ ਨਾ ਮੇਟਿਆ ਨਾਲ ਹੈ, ਰੋਜ਼ੀ ਮੇਟੀ ਦੀ ਗੱਲ ਨਹੀਂ ਬਣਦੀ। ਰੋਜ਼ੀ ਨੂੰ ਕਹੀਦਾ ਮੇਟੀ ਜਾਏ ਰੇ, ਸੰਸਕਾਰ ਨਾ ਮੇਟੇ ਜਾਏ ਰੇ, ਹੋ ਸਕਦਾ। ਕਿਰਤ ਨਾ ਮੇਟਿਆ ਜਾਏ ਰੇ, ਪਿਛਲੇ ਸੰਸਕਾਰ ਮਿਟ ਨਹੀਂ ਸਕਦੇ। ਭਾਵ ਜੇ ਪਿੱਛੇ ਮੰਦਾ ਕੀਤਾ ਹੈ ਤੇ ਉਸ ਅਨੁਸਾਰ ਅੱਜ ਮੰਦਾ ਹੋਏਗਾ, ਕਿਉਂਕਿ ਮੰਦਾ ਸੁਭਾਅ ਬਣ ਗਿਆ ਹੈ, ਉਹ ਸੰਸਕਾਰ ਅੱਜ ਕੰਮ ਕਰ ਰਹੇ ਨੇ। ਇਹ ਹੁਕਮ ਰੱਬ ਦਾ ਤੋੜਿਆ ਨਹੀਂ ਜਾ ਸਕਦਾ, ਇਹ ਹੁਕਮ ਤੁਸੀਂ ਬਦਲ ਨਹੀਂ ਸਕਦੇ। ਕੰਡੇ ਬੀਜ ਕੇ ਸੁੱਖ ਫਲ ਦੀ ਆਸ ਤੁਸੀਂ ਰੱਖ ਨਹੀਂ ਸਕਦੇ, ਕੰਡੇ ਹੀ ਮਿਲਣਗੇ। ਫੁੱਲ ਬੀਜੋਗੇ ਫੁੱਲ ਮਿਲਣਗੇ, ਕੰਡੇ ਬੀਜੋਗੇ ਕੰਡੇ ਮਿਲਣਗੇ। ਇਹ ਰੱਬ ਦੇ ਹੁਕਮ, ਇਹ ਰੱਬੀ ਹੁਕਮ, ਇਹ ਉਸਦੀ ਮਾਲਕ ਦੀ ਰਜ਼ਾ ਤੁਸੀਂ ਬਦਲ ਨਹੀਂ ਸਕਦੇ, ਤਬਦੀਲ ਨਹੀਂ ਕਰ ਸਕਦੇ। ਇਹ ਤੁਹਾਡਾ ਹੀ ਅਰਥ ਹੈ। ਤੋ ਕਹਿੰਦੇ ਨੇ ਕਿ ਕਿਰਤ ਨਾ ਮੇਟਿਆ ਜਾਈ ਰੇ। ਕਿਰਤ ਕੀ ਹੈ? ਪਿਛਲੇ ਜਨਮਾਂ ਦੇ ਸੰਸਕਾਰ, ਚੰਗੇ ਮੰਦੇ, ਜਿਸ ਦਾ ਨੈਟ ਰਿਜ਼ਲਟ ਅੱਜ ਤੁਸੀਂ ਹੋ, ਜਿਸ ਕਰਕੇ ਅੱਜ ਕਰਮ ਹੋ ਰਹੇ ਨੇ, ਉਹ ਸੰਸਕਾਰ ਤੁਸੀਂ ਮੇਟ ਨਹੀਂ ਸਕਦੇ। ਤੁਹਾਡੇ ਹੱਥ ਵਿੱਚ ਨਹੀਂ ਕਿ ਜਿਹੜੇ ਦ੍ਰਿੜ ਹੋ ਚੁੱਕੇ ਪੱਕੇ ਸੰਸਕਾਰ ਉਹ ਤੁਸੀਂ ਝੱਟ ਬਦਲ ਲਓ, ਕਿਉਂਕਿ ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵੈਰਾਸ। ਕੋਸ਼ਿਸ਼ ਕਰਕੇ ਇੱਕ ਅੱਧਾ ਯਤਨ ਚੰਗਾ ਕੰਮ ਕਰ ਲਓਗੇ, ਦੂਜਾ ਫਿਰ ਗਲਤ ਹੋਵੇਗਾ, ਸੁਭਾਅ ਜ਼ੋਰ ਪਾਏਗਾ, ਸੰਸਕਾਰ ਜ਼ੋਰ ਪਾ। ਤੋ ਕਿਵੇਂ ਟੁੱਟਦੇ ਨੇ ਫਿਰ ਸੰਸਕਾਰ? ਤੋ ਕਹਿੰਦੇ ਨੇ ਸੰਸਕਾਰ ਗੁਰੂ ਤੋੜਦਾ ਹੈ, ਨਾਮ ਬਾਣੀ ਦੁਆਰਾ ਤੋੜਦਾ ਹੈ। ਸੰਸਕਾਰ ਇਉਂ ਟੁੱਟਦੇ ਨੇ, ਤੁਸੀਂ ਨਹੀਂ ਤੋੜ ਸਕਦੇ। ਤੋ ਜੋ ਦਿਨ ਕੀ ਆ ਸੋਈ ਹੋਆ, ਕਿਰਤ ਨਾ ਮੇਟਿਆ ਜਾਈ ਰੇ। ਇਹ ਸੰਸਕਾਰ ਤੁਸੀਂ ਆਪ ਨਹੀਂ ਤੋੜ ਸਕੋਗੇ, ਨਾਮ ਜਪਣਾ ਪਵੇਗਾ, ਗੁਰੂ ਦੀ ਬਖਸ਼ਿਸ਼ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਜੀਵਨ ਢਾਲਣਾ ਪਵੇਗਾ, ਨਾਮ ਜਪਣਾ ਪਵੇਗਾ, ਤਾਂ ਫਿਰ ਸੰਸਕਾਰ ਮਿਟਣਗੇ। ਹਾਂਜੀ।
ਸੁਭਰ ਪਰੇ ਨਾ ਹੋਵੇ ਊਣੇ, ਜੋ ਰਾਤੇ ਰੰਗ ਲਾਈ ਰੇ।
ਸੁਭਰ ਪਰੇ, ਨੱਕੋ ਨੱਕ ਪਰੇ, ਨਾ ਹੋਵੇ ਊਣੇ, ਕਦੇ ਵੀ ਥੋੜੇ ਜਿਹੇ ਵੀ ਊਣੇ ਨਹੀਂ ਹੁੰਦੇ, ਖਾਲੀ ਹੁੰਦੇ ਹੀ ਨਹੀਂ। ਕੀ ਨਹੀਂ ਖਾਲੀ ਹੁੰਦੇ? ਵੀ ਪ੍ਰੇਮ ਰਸ ਨਾਲ ਭਰੇ ਸਮੁੰਦਰ। ਆ ਜਿਹੜੇ ਭਗਤ ਨੇ ਨਾ, ਆ ਜਿਹੜੇ ਮਹਾਂਪੁਰਸ਼ ਨੇ, ਭਗਤ ਨੇ, ਬੰਦਗੀ ਕਰਨ ਵਾਲੇ ਬੰਦੇ ਨੇ, ਇਹ ਪ੍ਰੇਮ ਨਾਲ ਭਰੇ ਸਮੁੰਦਰ ਨੇ। ਇਹ ਵੱਡੇ ਵੱਡੇ ਸਮੁੰਦਰ ਨੇ ਮਾਨੋ, ਤੇ ਸਮੁੰਦਰਾਂ ਦੇ ਵਿੱਚ ਪਾਣੀ ਦੀ ਥਾਂ ਹੈ ਪ੍ਰੇਮ ਰਸ। ਸੁਭਰ ਭਰੇ, ਇਹ ਜਿਹੜੇ ਭਗਤ ਨੇ, ਮਹਾਂਪੁਰਖ ਨੇ, ਜਪਣ ਵਾਲੇ, ਬੰਦਗੀ ਕਰਨ ਵਾਲੇ ਬੰਦੇ, ਇਹ ਮਾਨੋ ਸਾਗਰ ਸਮੁੰਦਰ, ਵਿਸ਼ਾਲ ਸਾਗਰ, ਔਰ ਪ੍ਰਭੂ ਦੇ ਪ੍ਰੇਮ ਰਸ ਨਾਲ ਇਹ ਭਰੇ ਪਏ ਨੇ। ਨਾ ਹੋਵੇ ਊਣੇ, ਕਦੇ ਪ੍ਰੇਮ ਰਸ ਇਹਨਾਂ ਚੋਂ ਘਟਦਾ ਹੀ ਨਹੀਂ। ਜੋ ਰਾਤੇ ਰੰਗ ਲਾਈ ਰੇ, ਇੱਥੋਂ ਪਤਾ ਲੱਗਾ ਕਿਹਨਾਂ ਦੀ ਗੱਲ ਹੋ ਰਹੀ ਹੈ, ਭਗਤਾਂ ਦੀ। ਜੋ ਰਾਤੇ ਰੰਗ ਲਾਈ ਰੇ, ਜੋ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ। ਕੌਣ ਰੰਗੇ ਹੁੰਦੇ ਨੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ? ਭਗਤ। ਸੁਭਰ ਭਰੇ, ਨੱਕੋ ਨੱਕ ਭਰੇ, filled to the brim. Subhar bhare, kasnaal subhar bhare ne prabhu de prem rasnaal. Subhar bhare, na hove une, hove bhi ni kehna hove, bahute bhagtan di gal ho rahi. Na hove une, kade oh khali nahi hunde. Jo jede rate range hoye ne, rang lai re, prabhu de prem rang nu aakhya rang. Rang keda hai prem da rang, jinna nu lag gaya hai prem da rang. To bhagat jan ne, samandar ne, sagar ne, pyar de sagar ne, prabhu da prem ras thatha maar reha unna.
Tin ki pank hove je nanak to mooda kich pai re.
Tin ki pank, pank kehne ne dur. Tin ki pank hove je nanak. He nanak, je koi aise bhagtan di koi pairan di dhool ban jaye, je aise bhagtan de pairan di dhool koi ban jaye, paap nimrta vich aake unna to upadesh lena shuru kare. Aise mahabhagtan to upadesh lena shuru kare nimrta vich aake. To phir khyal karna, तिन की पंक होवे जे नानक, हे नानक, जे मनुख ऐसे प्रेम रस दे सरोवरां दी, ऐसे भगतां दी, जे पैरां दी धूल हो जाए, निम्रता विच आके उन्ना तो उपदेश लैण लग पवे, तो मूड़ा के चपाई रहे, मूड़ा के जरे मूर्ख, ताहे मूर्ख मनुख दे हाथ कुछ आवे, ताहे दे हाथ कुछ दौलत लगे प्रेम रंग दी, फिर एनू भी थोड़ा जा प्रेम रस मिल जाए, तो मूड़ा तेरे मूर्ख कछ पाई रे, कुछ सफलता पावे, इनू भी कुछ प्रेम रस मिले, इदे हिस्से भी कुछ आवे. हाँ,
गौड़ी चेती महला पहला, कत की माई बाप कत केरा, किदू थाऊ हमाए, अगन बिंब जल पीतर निप जाए, काहे कम उपाए. मेरे साहिबा कौन जाना गुण तेरे, काहे न जानी अव गुण मेरे राहो. केते रुख बिरख हमची ने, केते पशु उपाए, केते नाग कुली मैं आए.
कुली, नाग कुली.
केते नाग कुली मैं आए, केते पंख उड़ाए, हट पटन विज मंदर पन्ना, कर चोरी करया वै, अगों देखे पिछों देखे, तुते कहां छुपावे, तर तीर्थ हम नौखन देखे, हट पटन बाजारा, लैके तकड़ी तोलन लागा, कट ही मैं वणजारा. जेता सुबुंद सागर नीर भरिया, तेते अवगुण हमारे, दया करो किछ मेहर उपाओ, डुबदे पत्थर तारे. जीड़ा अगन बराबर तपै, पीतर वगै काती, पवनत नानक हुकुम पछाणै, सुख होवै दिन राती. गौड़ी चेती महला पहला, कत की माई बाप कत केरा, किदू थाओ हम आए.
कत की, ये जो फ्रेज है ना कत की, इहदा अर्थ है कदों दी, किस जून दी, कदों दी, किस जून दी. कत की माई, ये जो अज साडी मां है ना, ਇਹਦਾ ਪਿਛਲੀ ਕਿਹੜੀ ਜੂਨ ਦੇ ਵਿੱਚ ਸਾਡੇ ਨਾਲ ਸੰਬੰਧ ਸੀ, ਕਿੱਥੋਂ ਸੰਬੰਧ ਇਸ ਮਾਂ ਨਾਲ ਜੁੜਿਆ. ਕਤ ਕੀ ਮਾਈ, ਕਿਸ ਜੂਨ ਵਿੱਚ ਇਸ ਨਾਲ ਪਹਿਲਾਂ ਰਿਸ਼ਤਾ ਸੀ, ਜਿਸ ਕਰਕੇ ਅੱਜ ਫਿਰ ਨਾਤਾ ਜੁੜਿਆ. ਕਤ ਕੀ ਮਾਈ, ਤੋ ਕਤ ਕੀ ਏ, ਕਿਸ ਜੂਨ ਦੀ, ਕਿਸ ਸਮੇਂ ਦੀ, ਕਿਸ ਸਮੇਂ ਦਾ ਸੰਬੰਧ ਹੈ ਇਸ ਜੀਵ ਆਤਮਾ ਨਾਲ ਜੋ ਅੱਜ ਮੇਰੀ ਮਾਂ ਹੈ, किस समय दा संबंध है इस आत्मा नाल जो आज मेरा प्यो है. कत की माई, पिता कत के, बाप कत केरा,
ਕਿੱਦੂ ਥਾਵੋਂ ਹਮ ਆਏ,
ਕਿੱਦੂ ਥਾਵੋਂ ਹਮ ਆਏ, ਕਿੱਦੂ ਥਾਵੋਂ ਕਿਹੜੀਆਂ ਜੁਨੀਆਂ ਚੋਂ, ਕਿਹੜੀਆਂ ਕਿਹੜੀਆਂ ਜੁਨੀਆਂ ਚੋਂ ਲੰਘ ਕੇ ਅੱਜ ਅਸੀਂ ਇੱਥੇ ਆਏ। ਕਿਸ ਜੂਨ ਵਿੱਚ ਮੇਰਾ ਇਸ ਰੂਹ ਨਾਲ ਕੋਈ ਜੋੜ ਸੀ ਜੋ ਅੱਜ ਮੇਰੀ ਮਾਂ ਬਣੀ ਹੈ? ਕਿਸ ਜੂਨ ਦਾ ਇਸ ਰੂਹ ਨਾਲ ਮੇਰਾ ਜੋੜ ਸੀ ਜੋ ਅੱਜ ਮੇਰਾ ਪਿਓ ਬਣਿਆ ਹੈ? ਤੇ ਅਸੀਂ ਸਾਰੇ ਕਿਹੜੀਆਂ ਕਿਹੜੀਆਂ ਜੂਨਾਂ ਵਿੱਚੋਂ ਗੁਜ਼ਰ ਕੇ ਅੱਜ ਫੇਰ ਇਕੱਠੇ ਹੋਏ ਹਾਂ, ਇਹ ਸਾਨੂੰ ਕੀ ਪਤਾ ਹੈ? ਇਹ ਆਖ ਰਹੇ ਕੱਤ ਕੀ ਮਾਈ ਬਾਪ ਕੱਤ ਕੇਰਾ, ਕਿੱਦੂ ਥਾਵੋਂ ਹਮ ਆਏ। ਹਾਂਜੀ,
ਅਗਨ ਅਗਨ ਬਿੰਬ ਜਲ ਪੀਤਰ ਨਿਪ ਜਾਏ, ਕਾਹੇ ਕੰਮ ਉਪਾਏ।
ਹਾਂਜੀ, ਕਿੱਦੂ ਥਾਵੋਂ ਭਾਵ ਪੁੱਛ ਰਹੇ ਨੇ ਕਿ ਸਾਨੂੰ ਕੀ ਪਤਾਇਆ ਸੀ ਕਿਹੜੀਆਂ ਕਿਹੜੀਆਂ ਪਿੱਛੇ ਜੂਨੀਆਂ ਵਿੱਚੋਂ ਲੰਘ ਲੰਘ ਕੇ ਅੱਜ ਇੱਥੇ ਇਕੱਠੇ ਹੋਏ ਆ। ਕਿੰਨੇ ਜਨਮ ਬੀਤ ਗਏ ਹੋਣਗੇ ਇਹਨਾਂ ਨਾਲ ਅੱਗੇ ਵਾਹ ਪਿਆ, ਅੱਜ ਫਿਰ ਇਸ ਜੂਨ ਵਿੱਚ ਇਕੱਠੇ ਹੋਏ ਆ। ਇਹ ਸਾਨੂੰ ਕੀ ਪਤਾ ਕਿੱਦੂ ਥਾਵੋਂ ਕਿਹੜੀਆਂ ਕਿਹੜੀਆਂ ਜੂਨੀਆਂ ਵਿੱਚੋਂ ਲੰਘ ਲੰਘ ਕੇ ਅੱਜ ਅਸੀਂ ਇੱਥੇ ਆਏ ਹਾਂ, ਭਾਵ ਇਸ ਜਨਮ ਵਿੱਚ ਇਕੱਠੇ ਹੋਏ ਆ ਇਸ ਧਰਤੀ ਤੇ। ਹਾਂਜੀ,
ਅਗਨ ਬਿੰਬ ਜਲ ਪੀਤਰ ਨਿਪ ਜਾਏ, ਕਾਹੇ ਕੰਮ ਉਪਾਏ।
ਅਗਨ ਬਿੰਬ, ਬਿੰਬ ਆਖਦੇ ਨੇ ਲਾਟ ਨੂੰ, ਅਗਨ ਬਿੰਬ ਅਗਨੀ ਦੀ ਲਾਟ, ਤੇ ਕਿਹੜੀ ਅਗਨੀ ਦੀ ਲਾਟ ਏ? ਇਹ ਜਠਰ ਅਗਨੀ, ਮਾਂ ਦੇ ਪੇਟ ਦੀ ਅਗਨੀ, ਜਿੱਥੇ ਬੱਚਾ ਪਲਦਾ ਹੈ, ਇਹ ਉਸਨੂੰ ਆਖਿਆ ਅਗਨ ਬਿੰਬ, ਜਠਰ ਅਗਨੀ। ਅਗਨ ਬਿੰਬ ਤੇ ਜਲ, ਜਲ ਕਿਸ ਨੂੰ ਆਖਿਆ ਹੈ? ਇਹ ਪਿਓ ਦੇ ਸੀਮਨ ਨੂੰ, ਵੀਰਜ ਬਾਪ ਦਾ ਵੀਰਜ, ਜਲ ਪੀਤਰ ਮਾਂ ਦੇ ਪੇਟ ਅੰਦਰ ਉਪਜੇ ਨਿਮੇ ਗਏ। ਤੋ ਕਹਿੰਦੇ ਨੇ ਕਿ ਮਾਂ ਦੇ ਪੇਟ ਦੇ ਅੰਦਰ ਇਸ ਇਹ ਬੱਚਾ ਨਿਮਿਆ ਗਿਆ ਪਿਓ ਦੇ ਜਲ ਤੋਂ, ਮਾਂ ਦੀ ਜਠਰ ਅਗਨੀ ਦੇ ਵਿੱਚ ਇਹ ਪੱਕ ਰਿਹਾ ਹੈ, ਬਣ ਰਿਹਾ ਹੈ। ਤੋ ਅਗਨ ਬਿੰਬ ਜਲ ਪੀਤਰ ਉਪਜੈ, ਉਪਜੈ ਲਾਈਫ ਸਟਾਰ ਚਾਹੀਦੇ, ਨਿਮੇ ਗਏ,
ਨਿਪਜਲ
ਉਪਜੇ ਆ, ਨਿਪਜੈ ਇੱਕੋ ਹੀ ਹੈ,
ਅੱਛਾ
ਮੀਨਿੰਗ ਉਹਦਾ ਉਪਜੇ ਹੈ, ਨਿਪਜੈ ਨਿਮੇ ਗਏ, ਦ ਲਾਈਫ ਸਟਾਰਟਿਡ।
ਕਾਹੇ ਕੰਮ ਉਪਾਏ,
ਹਾਂਜੀ ਮੈਂ ਦੇਖ ਰਿਹਾ ਸਾ,
ਅਗਨ ਅਗਨ ਬਿੰਬ ਜਲ ਪੀਤਰ ਨਿਪ ਜਾਏ, ਕਾਹੇ ਕੰਮ ਉਪਾਏ।
ਹਾਂਜੀ, ਅਗਨ ਬਿੰਬ ਜਲ ਪੀਤਰ ਨਿਪ ਜੇ, ਕਾਹੇ ਕੰਮ ਉਪਾਏ। ਔਰ ਕਿਸ ਕੰਮ ਲਈ, ਕਿਸ ਕੰਮ ਨੂੰ ਸੰਪੂਰਨ ਕਰਨ ਲਈ ਇਸ ਜਨਮ ਪਾਇਆ, ਇਹ ਸਾਨੂੰ ਕੀ ਪਤਾ? ਕਾਹੇ ਕਿਸ ਕੰਮ ਲਈ ਉਪਾਏ ਪੈਦਾ ਕੀਤੇ ਗਏ? ਇਸ ਤਰ੍ਹਾਂ ਇਹ ਜਨਮ ਸਾਨੂੰ ਕਿਉਂ ਮਿਲਿਆ, ਕਿਸ ਕੰਮ ਲਈ ਮਿਲਿਆ, ਇਸ ਦਾ ਵੀ ਸਾਨੂੰ ਗਿਆਨ ਭੁੱਲ ਗਿਆ। ਹਾਂਜੀ,
ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ,
ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਤੇ ਇਸ ਦੇ ਨਾਲ ਅਗਲੀ ਤੁਕ ਜੁੜੇਗੀ ਫਿਰ ਅਰਥ ਬਣੇ,
ਕਾਹੇ ਨਾ ਜਾਣੀ ਔਗਣ ਮੇਰੇ,
ਕਾਹੇ ਨਾ ਜਾਣੀ ਔਗਣ ਮੇਰੇ, ਕਹੇ ਨਾ ਜਾਣੀ, ਕਹੇ ਆਖੇ ਜਾਣ, ਕਹੇ ਗਿਣੇ ਜਾਣ, ਨਾ ਜਾਣੀ ਆਖਣ ਤੇ ਵੀ ਇਹ ਜਾਣੇ ਜਾ ਨਹੀਂ ਸਕਦੇ, ਇੰਨੇ ਨੇ ਔਗਣ ਮੇਰੇ। गिनती करण ते भी गिने नहीं जा सकते, इन्ने औगण ने मेरे कहे न जानी। गिनती करिए ते गिने नहीं जा सकते, इन्ने ने औगण मेरे। ते इन्ने ज्यादा औगणा करके, औगणा नाल मैं अन्ना अन्ना हो गया, मेरी निगाह इतनी बंद हो गई है इन्ना औगणा करके।